तन वाहे गुरु साहिब जियो हम महले तुम उजल करते हम निर्गुण तू दाता हम मूरख तुम चतुर सियाणे तू सर्व कला का ज्ञाता मादो हम ऐसे तू ऐसा हम पापी तुम पाप खंडन निको ठाकुर देशा दंडौत बंदन अनिक बार सर्व कला समरथ डोलन ते राखो प्रभु नानक दे कर हाथ डोलन ते राखो प्रभु नानक दे कर हाथ सतनाम तन वाहे गुरु साहिब जियो राम पदार्थ पाए कै कबीरा गांठ ना खोल नहीं पटन नहीं पार खो नहीं गाहक नहीं मोल राम पदार्थ पाए कै कबीरा गांठ न खोल नहीं पटन नहीं पारखू नहीं गाहक नहीं मोल वाहे गुरु जी का खालसा वाहे गुरु जी की फतेह। परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या वेले दे इस गुरमत दीवान दी आप जी हाजरी भर रहे हो। इस अस्थान ते अमृत वेले और संध्या दे विशेष गुरमत दीवान सजदे हन। अमृत वेले जिथे सतगुरां दी अमृत बाणी दा नितनेम सुखमनी साहिब जी दा पाठ उथे आसा की वार दा कीर्तन और जो सतगुरु जी हुक्म दी दात बख्श दे ने मुख वाक ਉਸ ਦੀ ਅਖਰੀ ਅਰਥ ਔਰ ਵਿਚਾਰ ਵਿਆਖਿਆ ਕੀਤੀ ਜਾਂਦੀ ਹੈ। ਸੰਧਿਆ ਦੇ ਦੀਵਾਨ ਵੀ ਇਸੇ ਤਰ੍ਹਾਂ ਸੋ ਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਗੁਰਬਾਣੀ ਪਾਠ ਦਾ ਪ੍ਰਵਾਹ ਕੀਰਤਨ ਔਰ ਲੜੀਵਾਰ ਕਥਾ ਵਿਚਾਰ ਆਪ ਜੀ ਸਰਵਣ ਕਰ ਦੇਖੋ। ਦਾਸ ਹਰ ਸਾਲ ਆਪ ਸੰਗਤ ਦੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੁੰਦਾ ਹੈ। ਤਕਰੀਬਨ ਇਸ ਸਟੇਜ ਤੇ ਸਨਹੋਜ਼ੇ ਦੀ ਸਟੇਜ ਤੇ 1997 ਤੋਂ ਲੈ ਕੇ ਸਿਰਫ ਇੱਕ ਸਾਲ ਸ਼ਾਇਦ ਮੈਂ ਨਹੀਂ ਸਾਂ ਆਇਆ, ਉਦੋਂ ਗੈਰ ਹਾਜ਼ਰੀ ਸੀ, ਨਹੀਂ ਤਾਂ ਹਰ ਸਾਲ ਆਪ ਸੰਗਤ ਦੇ ਦਰਸ਼ਨ ਕਰਦਾ ਆ ਰਿਹਾ ਹਾਂ। ਇਸ ਸਟੇਜ ਤੇ ਸਤਿਗੁਰਾਂ ਨੇ ਵੱਖ ਵੱਖ ਬਾਣੀਆਂ ਦੇ ਅਰਥ ਵਿਚਾਰ ਦੀ ਸੇਵਾ ਲਈ ਆਪ ਸੰਗਤ ਨੇ ਭਰਪੂਰ ਪਿਆਰ ਔਰ ਅਸੀਸਾਂ ਬਖਸ਼ੀਆਂ। ਇਸ ਵਰੇ ਜੋ ਮੈਂ ਪਿਛੇ ਸਟੇਜਾਂ ਤੋਂ ਕਥਾ ਕਰਦਾ ਆ ਰਿਹਾ ਹਾਂ ਉਹ ਸੀ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਜੋ ਸਲੋਕ ਨੇ ਉਹਨਾਂ ਦੀ ਵਿਚਾਰ ਆਰੰਭ ਕੀਤੀ ਹੈ। ਸੈਕਰਾਮੈਂਟੋ ਗੁਰਦੁਆਰੇ ਟ੍ਰੇਸੀ ਸਟੋਕਟਨ ਹੁਣ ਆਪ ਜੀ ਦੇ ਸਨਮੁਖ ਅਗਲੇ ਸ਼ੁੱਕਰਵਾਰ ਤੱਕ ਆਪਾਂ ਵਿਚਾਰ ਕਰਾਂਗੇ। ਜਿਵੇਂ ਸਕੱਤਰ ਸਾਹਿਬ ਜੀ ਨੇ ਆਪ ਸੰਗਤ ਨੂੰ ਬੇਨਤੀ ਵੀ ਕੀਤੀ ਹੈ ਕਿ ਆਪ ਜ਼ਰੂਰ ਗੁਰੂ ਸੰਗਤ ਦੀ ਹਾਜ਼ਰੀ ਭਰੋ, ਇਸ ਵਿੱਚ ਕੋਈ ਸ਼ੱਕ ਨਹੀਂ। ਫੋਨ ਵਿੱਚ ਪਤਾ ਨਹੀਂ ਕਿਤਨੇ ਕੁ ਗੁਰਦੁਆਰੇ ਲਾਈਵ ਚੱਲ ਰਹੇ ਆ ਤੇ ਕਿਤਨੇ ਰੇਡੀਓ ਸਟੇਸ਼ਨ ਜਿਹੜੇ ਨੇ ਉਹ ਚੱਲਦੇ ਪਏ ਆ। ਆਪ ਯਾਦ ਰੱਖਿਓ, ਅਸੀਂ ਵੀ ਪਾਠ ਕਰਨੇ ਆ, ਜਹਾਜ਼ ਵੀ ਜਾਈਏ, ਫੋਨ ਸਾਨੂੰ ਵਰਤਣਾ ਪੈਂਦਾ ਹੈ, ਪਰ ਹਕੀਕਤ ਇਹ ਵੇ ਜੋ ਆਨੰਦ ਗੁਟਕਾ ਸਾਹਿਬ ਤੋਂ ਪਾਠ ਕਰਨ ਦਾ ਹੁੰਦਾ ਉਹ ਆਨੰਦ ਬੱਝਦਾ ਨਹੀਂ, ਮਨ ਉੱਥੇ ਟਿਕਿਆ ਹੈ। ਇਹ ਨਹੀਂ ਕਿ ਗੁਰਬਾਣੀ ਵਿੱਚ ਫਰਕ ਹੈ, ਅਸੀਂ ਨੌਲੇਜ ਵਧਾ ਸਕਦੇ ਹਾਂ, ਕੋਈ ਸ਼ੱਕ ਨਹੀਂ, ਕੀਰਤਨ ਸੁਣ ਸਕਦੇ ਹਾਂ, ਸਭ ਕੁਝ ਇਸ ਆਧੁਨਿਕ ਯੁੱਗ ਨੇ ਸਾਨੂੰ ਦਿੱਤਾ ਹੈ, ਪਰ ਜਿਹੜੀ ਸੱਤ ਸੰਗਤ ਦੀ ਪਾਰਸ ਕਲਾ ਹੈ ਨਾ, ਉਹ ਇਕੱਲੇ ਆਵਾਜ਼ ਸੁਣ ਕੇ ਨਹੀਂ, ਬੰਦਗੀ ਵਾਲਾ ਸਰੀਰ ਇੱਕ ਵੀ ਗੁਰਦੁਆਰੇ ਵਿੱਚ ਬੈਠਾ ਹੋਵੇ ਭੈ ਭਾਵਣੀ ਵਾਲਾ, ਤੇ ਮੈਂ ਅਰਜ਼ ਕਰਾਂਗਾ ਉਹ ਨਾਲ ਦੇ ਬੈਠਿਆਂ ਹੋਤੇ ਆਪਣੇ ਆਪ ਹੀ ਅਸਰ ਕਰੀ ਜਾਂਦਾ ਹੈ। ਐਵੇਂ ਸਤਿਗੁਰੂ ਨੇ ਬਾਣੀ 'ਚ ਇਹ ਸ਼ਬਦ ਨਹੀਂ ਕਹਿ ਭਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਓ, ਪਾਉ ਪਖਾਲਾਂ ਤਿਸਕੇ ਮਨ ਤੇ ਨਿਤ ਭਾਵੋ, ਨਾਮ ਸੁਣੈ ਨਾਮ ਸੰਗ੍ਰਹਿ ਨਾਮੈ ਲਿਵ ਲਾਹਵੋ, ਕਿ ਮੇਰੇ ਘਰ ਜੋ ਅਤਿਥੀ ਆਵੇ ਮਹਿਮਾਨ ਆਵੇ ਉਹ ਵੀ ਐਸਾ ਆਵੇ ਕਿ ਉਹ ਨਾਮ ਜਪੇ ਨਾਮ ਨੂੰ ਇਕੱਠਿਆਂ ਕਰੇ, ਤੇ ਮਹਾਰਾਜ ਉਹਦੇ ਆਉਣ ਨਾਲ ਕੀ ਹੋਏਗਾ। ਤੇ ਸਤਿਗੁਰਾਂ ਦਾ ਇੱਕ ਬਚਨ ਹੋਰ ਹੈ, ਸਾਜਨਾ ਸੰਤ ਆਓ ਮੇਰੇ ਆਨੰਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਹੇ ਪ੍ਰੇਰੇ, ਕਿ ਰੱਬ ਦੇ ਪਿਆਰੇ ਸੰਤ ਜਨ ਤੂੰ ਮੇਰੇ ਘਰ ਚ ਆ, ਤੇਰੇ ਆਉਣ ਨਾਲ ਜਿਹੜੇ ਅੰਧਕਾਰ ਕਿਲ ਬਿਖ ਨੇ ਉਹ ਤੇਰੀ ਪ੍ਰੇਰਨਾ ਦੇ ਨਾਲ ਦੂਰ ਹੋ ਜਾਣਗੇ। ਅੱਜ ਇਹੀ ਕਾਰਨ ਕਿ ਅੰਦਰ ਦੇ ਰਸ ਸੁੱਕ ਚੁੱਕੇ ਆ, ਜੇ ਕੋਲ ਨੌਲੇਜ, ਕਥਾ ਵਾਚਕਾਂ ਤੋਂ ਵੱਧ ਤਾਂ ਨੌਲੇਜ ਕੰਪਿਊਟਰ ਵਿੱਚ ਪੜ੍ਹਨ ਵਾਲਿਆਂ ਨੂੰ ਹੈ, ਇੱਥੇ ਨਾਲੇ ਨੌਲੇਜ ਦਾ ਹੋਣਾ ਹੋਰ ਚੀਜ਼ ਹੈ, ਅੰਦਰ ਦਾ ਟਿਕ ਜਾਣਾ, ਨਾਮ ਰਸ ਆ ਜਾਣਾ, ਗੁਰੂ ਦੀ ਗੱਲ ਕਰਦਿਆਂ ਨੇਤਰ ਸੇਜਲ ਹੋ ਜਾਣੇ, ਇਹ ਸਤ ਸੰਗਤ ਤੋਂ ਬਿਨਾਂ ਨਸੀਬ ਨਹੀਂ ਹੁੰਦਾ। ਇਸੇ ਕਰਕੇ ਸਤਿਗੁਰਾਂ ਨੇ ਜਦੋਂ ਅਸੀਂ ਅਰਦਾਸ ਕਰਨੇ ਆ, ਸਾਡੀ ਅਰਦਾਸ ਦੀ ਆਖਰੀ ਜਿਹੜੀਆਂ ਦੋ ਮੰਗਾਂ ਨੇ, ਇੱਕ ਤਾਂ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿੰਦੇ, ਤੇ ਉਸ ਦੇ ਨਾਲ ਅਸੀਂ ਮੰਗ ਮੰਗਦੇ ਹਾਂ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਹੋਵੇ। ਆਓ ਸੰਗਤ ਜੀ, ਇਸ ਵਰੇ ਦੇ ਇਸ ਲੜੀਵਾਰ ਦੀਵਾਨ ਦਾ ਪਹਿਲਾ ਦਿਨ ਹੈ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਕਿਰਪਾ ਕਰੋ। ਕਬੀਰ ਸਾਹਿਬ ਜੀ ਦੇ ਇਹ ਸਲੋਕ ਜਿਹੜੇ ਆਪਾਂ ਵਿਚਾਰ ਰਹੇ ਹਾਂ, ਤਕਰੀਬਨ 22 ਸਲੋਕਾਂ ਦੀ ਵਿਚਾਰ ਦਾਸ ਕਰ ਚੁੱਕਾ ਹੈ, 23ਵਾਂ ਸਲੋਕ ਆਪ ਜੀ ਨੇ ਅੱਜ ਪਾਠ ਸਰਵਣ ਕੀਤਾ। ਤੇ ਮੇਰੀ ਬੇਨਤੀ ਹੈ, ਜੇ ਆਪ ਘਰ ਪਾਠ ਕਰਦੇ ਹੋ ਤੇ ਸਤਿਗੁਰੂ ਕਿਰਪਾ ਕਰਨ, ਇਹ 1365 ਅੰਗ ਤੇ ਸਲੋਕ ਨੇ ਜਿਹੜੇ ਚੱਲ ਰਹੇ ਨੇ, ਤੇ ਜੇ ਆਪ ਜੀ ਘਰੋਂ ਪੜ੍ਹ ਕੇ ਆ ਜਾਓ ਕਰੋਗੇ ਤੇ ਉਹਦੇ ਵਿੱਚ ਅਰਥ ਵਿੱਚ ਹੋਰ ਵੀ ਸੁਖਾਇਨਤਾ ਹੋਵੇਗੀ। ਕਿਉਂਕਿ ਆਪਣਾ ਕਥਾ ਦਾ ਤੁਹਾਨੂੰ ਪਤਾ ਵੀ ਆਪਣਾ ਇੱਕੋ ਮਕਸਦ ਹੈ ਕਿ ਸੰਗਤ ਕੋਲੋਂ ਕੋਈ ਸਿੱਖਣਾ ਹੈ, ਇਹ ਨਹੀਂ ਕਿ ਮੈਂ ਸਿਖਾਉਣ ਵਾਸਤੇ ਆਉਂਦਾ। ਅੱਜ ਜਿਹੜਾ ਸਤਿਗੁਰਾਂ ਨੇ ਬਚਨ ਕਿਹਾ, ਇਹ ਵੀ ਬਹੁਤ ਧਿਆਨ ਦੇਣ ਵਾਲਾ ਹੈ। ਆਪਾਂ ਅੱਜ ਅਰਥ ਕਰਾਂਗੇ। ਪਹਿਲਾ ਅਰਥ, ਫਿਰ ਸਮੇਂ ਅਨੁਸਾਰ ਵਿਚਾਰ ਹੈ। ਤੇ ਅਰਥ ਦਾ ਮਤਲਬ ਕੀ ਹੈ? ਮੈਂ ਜੇ ਸ਼ੁਰੂਆਤ ਨਹੀਂ ਕੀਤੀ ਅੱਜ ਪਹਿਲਾ ਦਿਨ, ਤਾਂ ਅਸੀਂ ਕਹਿ ਦਿੰਦੇ ਹਾਂ ਕਿ ਅਰਥ ਬਾਣੀ ਦੇ ਜ਼ਰੂਰੀ ਨੇ, ਬਿਲਕੁਲ ਚੰਗੀ ਗੱਲ ਹੈ। ਪਰ ਕੀ ਜਿਨ੍ਹਾਂ ਬੰਦਿਆਂ ਨੂੰ ਸਾਰੇ ਅਰਥਾਂ ਦੀ ਸਮਝ ਪੈ ਗਈ ਉਹ ਆਤਮਕ ਮੰਜ਼ਿਲ ਤੇ ਪਹੁੰਚ ਗਿਆ? ਇੰਨੀ ਕਥਾ ਹੋ ਰਹੀ ਲੜੀ ਵਾਰ, ਇੱਕ ਤੁੱਕ ਬੋਲੋ ਕਈ ਕਈ ਤੁੱਕਾਂ ਪ੍ਰਮਾਣ ਵਜੋਂ ਕਹਿ ਦੇਣਗੇ। ਮੈਂ ਫਿਰ ਵੀ ਤੁਹਾਨੂੰ ਬੇਨਤੀ ਕਰਾਂ, ਨੈਗੇਟਿਵ ਨਾਲ ਜਾਇਓ। ਅਰਥ ਤੋਂ ਬਾਅਦ ਅਗਲਾ ਹੈ ਪਰਮਾਰਥ, ਫਿਰ ਅਰਜ ਹੈ, ਇੱਕ ਹੈ ਵਿਚਾਰ। ਵਿਚਾਰ ਤੱਕ ਆਪਾਂ ਸੀਮਿਤ ਰਹਿ ਗਏ, ਫਿਰ ਕੀ ਬਣੇਗਾ? ਵਿਚਾਰ ਤੋਂ ਅਗਲੀ ਜਿਹੜਾ ਸਟੈਪ ਹੈ ਉਹ ਹੈ ਆਚਾਰ। ਜਿੱਦਣ ਉਹ ਵਿਚਾਰ ਆਚਾਰ ਵਿੱਚ ਆ ਗਈ ਨਾ, ਆਚਰਨ ਵਿੱਚ ਆ ਗਈ, ਸੱਚ ਇਹ ਵੇ ਕਿ ਉਦਣ ਸਾਡੀ ਵਿਚਾਰ ਸਫਲ ਹੋਵੇਗੀ। ਜੇ ਗੁਰਮੁਖੋ ਸਿਰਫ ਵਿਚਾਰ ਹੈ ਤੇ ਆਚਾਰ ਨਹੀਂ ਬਣਿਆ, ਆਚਰਨ ਨਹੀਂ ਬਣਿਆ। ਮੈਂ ਨਹੀਂ ਕਹਿੰਦਾ ਵਿਚਾਰ ਨਹੀਂ ਕਰਨੀ ਚਾਹੀਦੀ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਕਹਿ ਕੇ ਇਤਿਹਾਸਕ ਬਚਨ ਹੈ, ਤੇ ਸਤਿਗੁਰਾਂ ਨੇ ਕਿਰਪਾ ਕਰਕੇ ਬਚਨ ਕਿਹਾ। ਕਹਿਣ ਲੱਗੇ ਜਦੋਂ ਅਰਥ ਵਿਚਾਰ ਹੋਵੇ, ਇਕੱਲੇ ਆਪ ਨਹੀਂ ਕਿ ਤੁਸੀਂ ਥੱਲੇ ਬੈਠ ਕੇ ਸੁਣ ਰਹੇ ਹੋ ਤੇ ਆਪਾਂ ਹੁਕਮ ਰੂਪ ਚ ਕਥਾ ਕਰੀਏ, ਆਪਾਂ ਸਾਰੇ ਇਕੱਠੇ ਰਲ ਮਿਲ ਕੇ। ਮਹਾਰਾਜ ਕਹਿੰਦੇ ਆ ਕਿ ਜਦੋਂ ਅਰਥ ਵਿਚਾਰ ਹੋਵੇ, ਜਿਹੜਾ ਅਰਥ ਗੁਰਬਾਣੀ ਦਾ ਸ਼ਬਦ ਦੱਸੇ ਜਾਂ ਸ਼ਬਦ ਦੇ ਅਰਥ ਕਰੀਏ, ਉਸ ਅਰਥ ਨੂੰ ਆਪਣੇ ਜ਼ਿਹਨ ਵਿੱਚ ਆਪਣੇ ਅੰਦਰ ਵਾਰ ਵਾਰ ਵਿਚਾਰੀਏ। ਵਿਚਾਰਨ ਦੇ ਨਾਲ ਨੈਗੇਟਿਵ ਨਹੀਂ ਜਾਣਾ, ਕਿਉਂਕਿ ਕਈ ਵਾਰੀ ਜਦੋਂ ਅਰਥ ਵਿਚਾਰਨੇ ਖਾਂ ਤੇ ਸਾਡਾ ਜੀਵਨ ਅਰਥ ਦੇ ਮੁਤਾਬਕ ਨਹੀਂ ਹੁੰਦਾ, ਆਚਰਨ ਐਸਾ ਨਹੀਂ ਹੁੰਦਾ। ਤੇ ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਅਰਥਾਂ ਨੂੰ ਵਿਚਾਰੇ, ਉਸ ਤੋਂ ਬਾਅਦ ਉਹਨੂੰ ਮਨ ਵਿੱਚ ਸੋਚੇ ਕਿ ਜੋ ਗੁਰੂ ਜੀ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਚ ਕਰਦਾ ਹਾਂ, ਤੇ ਜੇ ਕਰ ਰਿਹਾ ਤੇ ਅਰਦਾਸ ਕਰੀਏ, ਜੇ ਨਹੀਂ ਮੈਂ ਜ਼ਿੰਦਗੀ ਵਿੱਚ ਕਰ ਰਿਹਾ ਤੇ ਫਿਰ ਉਸ ਅਰਥ ਨੂੰ ਮਹਾਰਾਜ ਕਹਿੰਦੇ ਨੇ ਅਰਦਾਸ ਕਰਕੇ ਆਪਣੀ ਜ਼ਿੰਦਗੀ ਵਿੱਚ ਕਮਾਉਣ ਦਾ ਯਤਨ ਕਰੇ, ਫਿਰ ਮਨ ਟਿਕ ਜਾਏਗਾ। ਗੁਰੂ ਰਾਮਦਾਸ ਜੀ ਦਾ ਇਹ ਇਤਿਹਾਸਕ ਬੋਲ ਹੈ ਜੀ, ਧਰਿਓ ਅਰਥ ਜੋ ਸ਼ਬਦ ਮਿਝਾਰਾ, ਵਾਰ ਵਾਰ ਉਰ ਕਰੋ ਵਿਚਾਰਾ। ਜਿਹੜਾ ਸ਼ਬਦ ਚ ਅਰਥ ਰੱਖਿਆ ਉਹਨੂੰ ਵਾਰ ਵਾਰ ਵਿਚਾਰ। ਹੁਣ ਮੇਰੇ ਮਨ ਚ ਬੜੀ ਵਾਰੀ ਆਉਣਾ, ਵਾਰ ਵਾਰ ਵਿਚਾਰ ਦਾ ਅਰਥ ਮਹਿਣਾ ਚੇਤੇ ਕਰ ਲਈ। ਜਿਵੇਂ ਆਪਾਂ ਪੋਇਟਰੀ ਪੜ੍ਹਦੇ ਸਾਂ, ਸਕੂਲਾਂ ਵਿੱਚ ਕਵਿਤਾਵਾਂ ਪੜ੍ਹਦੇ ਸਾਂ, ਰੱਟਾ ਲਾਉਂਦੇ ਸਾਂ, ਉਹ ਅਰਥ ਕੀ ਇਸ ਤਰ੍ਹਾਂ ਵਾਰ ਵਾਰ? ਮਹਾਰਾਜ ਕਹਿੰਦੇ ਨਹੀਂ, ਧਰਿਓ ਅਰਥ ਜੋ ਸ਼ਬਦ ਮਿਝਾਰਾ, ਵਾਰ ਵਾਰ ਉਰ ਕਰੋ ਵਿਚਾਰਾ, ਵਾਰ ਵਾਰ ਉਹਦਾ ਰਟਨ ਕਰੋ। ਕੀ ਕਰੋ ਜੀ? ਤੇ ਮਹਾਰਾਜ ਕਹਿੰਦੇ ਕਿਆ ਗੁਰ ਕਹੇ ਕਰੇ ਹਮ ਕਹਾਂ। ਗੁਰੂ ਜੀ ਕੀ ਕਹਿ ਰਹੇ ਨੇ ਤੇ ਮੇਰਾ ਮਨ ਕੀ ਕਹਿ ਰਿਹਾ? ਇੱਥੇ ਇੱਕ ਬੜਾ ਨੁਕਤਾ ਕਮਾਲ ਦਾ, ਇਹ ਨਹੀਂ ਕਿਹਾ ਵੀ ਤੁਸੀਂ ਲੋਕਾਂ ਚ ਉਹਨੂੰ ਵਾਰ ਵਾਰ ਵਿਚਾਰੋ, ਲੋਕਾਂ ਚ ਵਿਚਾਰੋ। ਕਹਿੰਦੇ ਅਰਥ ਦੀ ਸਮਝ ਲੱਗ ਪਈ, ਇਹਨੂੰ ਇਕੱਲਿਆਂ ਬੈਠ ਕੇ ਵਿਚਾਰ ਕਿ ਜੋ ਗੁਰੂ ਜੀ ਕਹਿੰਦੇ ਨੇ ਮੇਰੇ ਮਨਾਂ ਤੂੰ ਕਰ ਰਿਹਾ ਹੈ। ਇਸ ਅਰਥ ਨੂੰ ਯੂੰ ਲੈ ਸਕਦੇ ਹਾਂ, ਜਿਹੜਾ ਅਸੀਂ ਇੱਕ ਪਾਠ ਪੜ੍ਹਨੇ ਹਾਂ ਮਹਾਰਾਜ ਜੀ ਦਾ, ਕਿ ਹਜ਼ੂਰ ਨੇ ਫਰਮਾਇਆ ਕਿ ਫਰੀਦਾ ਜੇਤੂ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੇੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਇਹਦਾ ਅਰਥ ਭਾਵ ਇਹ ਹੈ ਕਿ ਧਰਿਓ ਅਰਥ ਜੋ ਸ਼ਬਦ ਮਝਾਰਾ, ਵਾਰ ਵਾਰ ਉਰ ਕਰੋ ਵਿਚਾਰਾ, ਕਿਆ ਗੁਰ ਕਹਿ ਕਰੇ ਹਮ ਕਹਾਂ, ਸਨੈ ਸਨੈ ਮਨ ਮੋਰੋ ਮਹਾਂ। ਗੁਰੂ ਜੀ ਕੀ ਕਹਿੰਦੇ ਨੇ, ਮਨਾ ਤੂੰ ਕੀ ਕਰ ਰਿਹਾ? ਤੇ ਗੁਰੂ ਸਾਹਿਬ ਕਹਿੰਦੇ ਸਨੈ ਸਨੈ ਦਾ ਅਰਥ ਐਸਤਾ ਐਸਤਾ, ਅੱਜ ਨਹੀਂ ਕੱਲ ਨਹੀਂ, ਐਸਤਾ ਐਸਤਾ ਇਹ ਮਨ ਜ਼ਰੂਰ ਤਬਦੀਲ ਹੋਵੇਗਾ। ਇੱਥੇ ਇੱਕ ਹੋਰ ਬੇਨਤੀ ਕਰਕੇ, ਮੈਂ ਐਸਤਾ ਦਾ ਅਰਥ ਆਲਸ ਨਹੀਂ ਕੀਤਾ ਕਿ ਆਪਾਂ ਕਈ ਵਾਰੀ ਆਇਸਤਾ ਦਾ ਅਰਥ ਕਰਾਂਗੇ, ਕੋਈ ਨਹੀਂ ਜੀ ਫਿਰ ਦੇਖ ਲਾਂਗੇ ਆਪਾਂ, ਨਹੀਂ। ਮੇਰੀ ਬੇਨਤੀ ਹੈ ਵੀ ਛੋਟੇ ਤੋਂ ਛੋਟਾ ਕਦਮ ਹੀ ਬੰਦਾ ਪੱਟੇ, ਇੱਕ ਕਦਮ ਨਾਲ ਹੀ ਹਜ਼ਾਰਾਂ ਮੀਲ ਦੀ ਮੰਜ਼ਿਲ ਬੰਦਾ ਤੈਅ ਕਰ ਜਾਂਦਾ। ਸੂਫੀਆਂ ਵਿੱਚ ਇੱਕ ਕਹਾਣੀ ਹੈ ਸੌਖੀ ਸਮਝ ਪੈਣ ਲਈ ਕਿ ਪਹਾੜੀ ਤੇ ਇੱਕ ਮੰਦਰ ਸੀ। ਸਿਰ ਮੇਰੀ ਬੇਨਤੀ, ਮੈਂ ਕਹਾਣੀ ਤਾਂ ਲੈਣਾ ਵੀ ਗੱਲ ਗਾਂ ਸਮਝ ਪੈ ਜਾਂਦੀ। ਇੱਕ ਨੌ ਲੋਕ ਬਹੁਤ ਉਸ ਮੰਦਰ ਜਾਂਦੇ ਸਨ ਪੂਜਾ ਕਰਨ ਵਾਸਤੇ, ਪ੍ਰਾਰਥਨਾ ਕਰਨ ਲਈ। ਇੱਕ ਨੌਜਵਾਨ ਆਲਸ ਕਰਕੇ ਪਿਆ, ਉਹਦੇ ਮਨ ਚ ਆਇਆ ਵੀ ਮੈਂ ਪਹਾੜੀ ਤੇ ਚੜ੍ਹਨਾ ਹੈ। ਤੇ ਪਹਾੜੀ ਤੇ ਉਹ ਮੰਦਰ ਜਿਹੜਾ ਸੀ ਉਹਦੇ ਘਰ ਤੋਂ ਤਕਰੀਬਨ 10 ਕੁ ਮੀਲ ਦੂਰ ਸੀ। ਉਹਦੇ ਮਨ ਚ ਆਇਆ ਜੇ ਤਾਂ ਮੈਂ ਸਵੇਰੇ ਤੁਰਾਂਗਾ ਤੇ ਗਰਮੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਮੈਂ ਪਹੁੰਚ ਨਹੀਂ ਸਕਾਂਗਾ, ਕਿਉਂਕਿ ਤਪਸ਼ ਹੋਵੇਗੀ, 10 ਮੀਲ ਤੁਰ ਕੇ ਜਾਣਾ, ਲੋਕ ਜਾਂਦੇ ਨੇ। ਇੱਕ ਦਿਨ ਮਨ ਚ ਆਇਆ ਵੀ ਕੰਮ ਕਰਾਂ, ਮੈਂ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਤੁਲ ਪੈਣਾ, ਕੋਈ ਸਫ਼ਰ ਤਾਂ ਹਨੇਰੇ ਵਿੱਚ ਕਰ ਲਾਂਗਾ, ਕੁਝ ਅਜੇ ਠੰਡ ਹੋਵੇਗੀ, ਦੁਪਹਿਰ ਤੋਂ ਪਹਿਲਾਂ ਮੈਂ ਉੱਥੇ ਪਹੁੰਚ ਜਾਵਾਂਗਾ। ਉਹਨੇ ਕੀ ਕੀਤਾ ਜੀ, ਅੱਧੀ ਰਾਤ ਤੋਂ ਬਾਅਦ ਲਾਲਟਨ ਰਾਤੀ ਸਾਫ਼ ਕਰਕੇ ਰੱਖ ਲਈ ਚਿਮਨੀ, ਲਾਲਟਨ ਬਾਲ ਲਈ ਤੇ ਚੱਲ ਪਿਆ ਜੀ। ਉਹ ਥੋੜੇ ਜਿਹੇ ਕਦਮ ਤੁਰਿਆ, ਇੱਕੋ ਦਾ ਮਨ ਖਲੋ ਗਿਆ। ਮਨ ਕਹਿੰਦਾ ਮਨਾ ਕਿ ਮੰਦਰ ਤਾਂ 10 ਮੀਲ ਦੂਰ ਤੇ ਲਾਲਟਨ ਤੋਂ ਤਾਂ ਦਿਸਦਾ ਪਿਆ ਸਾਰਾ, 1 ਫੁੱਟ 2 ਫੁੱਟ 3 ਫੁੱਟ ਕਹਿ ਲਓ, ਇਹਦਾ ਚੰਨ ਸਿਰਫ 2-2.5 ਫੁੱਟ ਤੱਕ ਜਾ ਰਿਹਾ ਹੈ ਤੇ ਮੰਦਰ 10 ਮੀਲ, ਇਹ ਤਾਂ ਹੋ ਹੀ ਨਹੀਂ ਸਕਦਾ ਕਿ ਜੇ ਲਾਲਟਨ ਦੀ ਚਾਨਣ ਨਾਲ ਮੰਦਰ ਦਿਸੇ ਤਾਂ ਮੈਂ ਸਬਰ ਕਰ ਸਕਾਂਗਾ, ਮੰਦਰ ਤਾਂ ਦਿਸ ਨਹੀਂ ਰਿਹਾ ਤੇ 2-2.5 ਫੁੱਟ ਮੈਨੂੰ ਨਜ਼ਰ ਆ ਰਿਹਾ, ਮੈਂ ਪਹੁੰਚਣਾ ਕਿੱਥੇ, ਇਹ ਚਾਨਣ ਉੱਥੋਂ ਤੱਕ ਪਹੁੰਚ ਨਹੀਂ ਰਿਹਾ। ਉਹ ਆਲਸੀ ਜਿਹਾ ਉੱਥੇ ਬਹਿ ਗਿਆ ਜੀ ਲਾਲਟਨ ਲੈ ਕੇ। ਉਹ ਕਹਾਣੀ ਕਰ ਕਹਿੰਦਾ, ਇੰਨੀ ਦੇਰ ਨੂੰ ਇੱਕ ਬਜ਼ੁਰਗ ਆਇਆ, ਉਹਦੇ ਹੱਥ ਵਿੱਚ ਨਿੱਕਾ ਜਿਹਾ ਦੀਵਾ ਸੀ, ਉਹ ਦੀਵੇ ਨੂੰ ਬਚਾ ਕੇ ਲਈ ਜਾਂਦਾ, ਉਹ ਲਾਲਟਨ ਲੈ ਕੇ ਬੈਠੇ ਹੋਏ ਨੂੰ ਕਹਿੰਦਾ ਵੀ ਤੂੰ ਇੱਥੇ ਬੈਠਾ ਕਿਉਂ? ਉਹ ਕਹਿੰਦਾ ਬਾਬਾ ਤੂੰ ਕਿੱਥੇ ਜਾਣਾ? ਕਹਿੰਦਾ ਮੈਂ ਵੀ ਉਹ ਮੰਦਰ ਜਾਣਾ ਚਾਹੁੰਦਾ। ਕਹਿੰਦਾ ਜਾਣਾ, ਮੈਂ ਵੀ ਮੰਦਰ ਚਾਹੁੰਦਾ। ਫਿਰ ਕਹਿੰਦਾ ਤੂੰ ਤਾਂ ਨੌਜਵਾਨ ਇੱਥੇ ਬੈਠ ਗਿਆ। ਉਹ ਕਹਿੰਦਾ ਮੈਂ ਇਸ ਕਰਕੇ ਬੈਠਾ, ਮੇਰੀ ਲਾਲਟਨ ਦੀ ਚਿਮਨੀ ਸਾਫ਼ ਹੈ, ਬੱਤੀ ਚਾਨਣ ਦੇ ਰਹੀ ਹੈ, ਪਰ ਦਿਸ ਰਿਹਾ 1.5-2 ਫੁੱਟੇ ਮੰਦਰ ਨਹੀਂ ਦਿਸ ਰਿਹਾ ਜਿੱਥੇ ਮੈਂ ਜਾਣਾ। ਬਾਬੇ ਨੇ ਗੱਲ ਕੀ, ਕਹਿੰਦਾ ਪੁੱਤਰ ਮੰਦਰ ਦਿਸਣਾ ਵੀ ਨਹੀਂ ਇੰਨੀ ਦੂਰ, ਇਹ ਸਿਰਫ 2 ਫੁੱਟ ਹੀ ਦਿਸਣਾ। ਕਹਿੰਦਾ ਤਾਂ ਹੀ ਤਾਂ ਮੈਂ ਅੱਗੇ ਚੱਲ ਨਹੀਂ ਰਿਹਾ। ਉਹ ਅੱਗੋਂ ਹੱਸ ਕੇ ਕਹਿੰਦਾ ਜਿਨ੍ਹਾਂ ਨੂੰ ਪੂਰੀ ਲਾਈਟ ਵੇ ਦਿਸਦਾ ਉਹ ਸਾਰੇ ਤੁਰਦੇ ਆ, ਇੱਕੋ ਦਮ ਪਹੁੰਚ ਜਾਂਦੇ ਆ, ਜਿਹੜੇ ਦਿਨ ਤੁਰਦੇ ਆ ਉਹ ਕਿਵੇਂ ਜਾਂਦੇ ਆ? ਕਹਿੰਦਾ ਬਾਬਾ ਜੀ ਇੱਕ ਇੱਕ ਕਦਮ ਕਰਕੇ ਚੜ੍ਹਦੇ ਆ। ਕਹਿਣ ਲੱਗੇ ਪੁੱਤਰ ਬਸ ਚੇਤੇ ਰੱਖੀ, ਮੰਜ਼ਿਲਾਂ ਇੱਕ ਇੱਕ ਕਦਮ ਕਰਕੇ ਤੈਅ ਹੁੰਦੀਆਂ ਹੁੰਦੀਆਂ। ਤੈਨੂੰ 2 ਫੁੱਟ ਦਿਸ ਰਿਹਾ ਨਾ, ਤੂੰ 2 ਫੁੱਟ ਵੱਲ ਧਿਆਨ ਦੇ, ਮੰਜ਼ਿਲ ਆਪਣੀ ਮੰਦਰ ਰੱਖ, 2 ਫੁੱਟ ਤੁਰ, ਚਾਨਣ ਤੇਰੇ ਤੋਂ ਅੱਗੇ 2 ਫੁੱਟ ਚਲੇ ਜਾਣਾ, ਉਹ 2 ਫੁੱਟ ਤੈਅ ਕਰ ਲੈ, ਉਸ ਤੋਂ ਅੱਗੇ ਚਲੇ ਜਾਣਾ। ਤੂੰ ਕਦਮ ਕਦਮ ਤੁਰੇਗਾ, ਚਾਨਣ ਅੱਗੇ ਅੱਗੇ ਤੁਰੇਗਾ, ਆਲਸ ਕਰੇਗਾ ਕੁਛ ਨਹੀਂ ਮਿਲਣਾ, ਕਦਮ ਕਦਮ ਚੱਲਦਿਆਂ 10 ਮੀਲ ਤੈਅ ਕਰ ਜਾਏਗਾ। ਬੇਟੇ ਤੇਰੀ ਤਾਂ ਲਾਲਟਨ ਵੀ ਅਜੇ ਸਾਫ਼ ਹੈ, ਮੈਂ ਤਾਂ ਬੁੱਢਾ, ਮੇਰਾ ਤਾਂ ਦੀਵਾ ਬੁੱਝਦਾ ਪਿਆ। ਗੱਲ ਬੜੀ ਕਹਾਣੀਕਾਰ ਨੇ ਬਹੁਤ ਸੋਹਣੀ ਕਹੀ। ਉਹਨੇ ਕਿਹਾ ਹਕੀਕਤ ਏਵੇ, ਜਿਨ੍ਹਾਂ ਦੇ ਜੀਵਿਤ ਦੀਵੇ ਲਾਲਟਨ ਮਗਦੀ ਪਈ ਏ, ਉਹ ਵੀ ਆਲਸ ਕਰਕੇ ਬੈਠੇ ਆ। ਪਰਮਾਰਥ ਦੀ ਮੰਜ਼ਿਲ ਕਦਮ ਦਰ ਕਦਮ, ਜ਼ਿੰਦਗੀ ਦੇ 70 ਸਾਲ 80 ਸਾਲ, ਕੋਈ 90 ਸਾਲ ਜਿੰਦਾ, 90 ਸਾਲ ਦੇ ਸਵਾਸ ਇੱਕੋ ਵਾਰ ਇਕੱਠੇ ਥੋੜਾ ਨਾਮ ਜਪਿਆ ਜਾਂਦਾ, ਨਾਮ ਤਾਂ ਸਵਾਸ ਸਵਾਸ ਕਰਕੇ ਜਪਿਆ ਜਾਣਾ। ਫਿਰ ਮੇਰੀ ਅੱਜ ਸੁਣਿਓ, ਕੀ ਬੰਦਾ ਸੋਚੇ ਵੀ 70 ਸਾਲ ਦੇ ਸਾਹ ਇਕੱਠੇ? ਨਹੀਂ ਨਹੀਂ, ਸਾਹ ਇੱਕ ਇੱਕ ਆਉਣਾ। ਇਸ ਕਰਕੇ ਮੇਰੀ ਬੇਨਤੀ ਹੈ ਜੀ, ਹਰ ਇੱਕ ਦੀ ਮੰਜ਼ਿਲ ਪਰਮਾਰਥ ਨਹੀਂ ਹੁੰਦੀ। ਅੱਜ ਕਬੀਰ ਸਾਹਿਬ ਨੇ ਜਿਹੜਾ ਸਲੋਕ ਕਿਹਾ, ਇਹਦੇ ਅਖਰੀ ਅਰਥ ਜਿੰਨਾ ਕੁ ਸਮਾਂ ਬਣੇਗਾ ਆਪਾਂ ਵਿਚਾਰ ਕਰਾਂਗੇ। ਆਓ, ਮੇਰਾ ਖਿਆਲ ਉੱਤੇ ਚੱਲਦਾ ਹੁਣ ਸਲੋਕ, ਇਹਦੇ ਨਾਲ ਸੌਖਾ ਹੋ ਜਾਂਦਾ। ਮੈਂ ਹਰ ਥਾਂ ਤੇ ਪਿਛਲੇ ਕਈ ਸਾਲਾਂ ਤੋਂ ਆਪਾਂ ਅਰਥ ਕਰਨੇ ਆ ਜੀ, ਤੇ ਮੈਂ ਸੱਚੀ ਕਹਿਣਾ ਹਫ਼ਤੇ ਵਿੱਚ 1 ਤੁੱਕ ਵੀ ਅਰਥ ਸਮਝ ਪੈ ਜਾਏ, ਜ਼ਬਾਨੀ ਚੇਤੇ ਹੋ ਜਾਏ, ਆਪਾਂ ਕੁਝ ਖੱਟ ਕੇ ਜਾਵਾਂਗੇ। ਮਹਾਰਾਜ ਜੀ ਨੇ ਅੱਜ ਸ਼ਬਦ ਵਰਤਿਆ ਰਾਮ, ਪਦਾਰਥ ਪਾਏ ਕੈ। ਇੱਥੇ ਰਾਮ ਦਾ ਲਫ਼ਜ਼ੀ ਅਰਥ ਹੈ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ, ਜਿਸ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਰਾਮ ਦੇ ਅਰਥ ਤਕਰੀਬਨ 2 ਕੀਤੇ ਜਾਂਦੇ ਆ। ਇੱਕ ਰਾਮ ਚੰਦਰ ਜੀ ਦੇ ਅਰਥਾਂ ਦੇ ਰੂਪ ਚ ਆਉਂਦਾ, ਰਾਮ ਗਇਓ, ਰਾਵਣ ਗਇਓ, ਜਾਕੋ ਬਹੁ ਪਰਿਵਾਰ। ਇੱਕ ਰਾਮ ਸ਼ਬਦ ਆਉਂਦਾ ਸਰਬ ਵਿਆਪਕ, ਰਾਮ ਦਾ ਅਰਥ ਹੈ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ, ਜਿਹਨੂੰ ਬਾਣੀ ਨੇ ਕਿਹਾ ਸਭ ਇਕੱਠ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇੱਕ ਓਕ ਹੈ, ਇੱਥੇ ਜਿਹੜਾ ਸ਼ਬਦ ਹੈ ਇਹ ਰਮਿਆ ਹੋਇਆ ਜਿਹੜਾ ਸਾਰੀਆਂ ਥਾਵਾਂ ਤੇ ਵਿਆਪਕ ਹੈ, ਘੱਟ ਘੱਟ ਵੀ ਜਿਹੜਾ ਰਾਮ ਬੋਲ ਰਿਹਾ ਹੈ। ਤੇ ਇੱਕ ਮੈਂ ਆਪ ਨੂੰ ਬੇਨਤੀ ਕਰਨੀ, ਚੰਗੀ ਲੱਗੇ ਤੇ ਜ਼ਰੂਰ ਮੰਨ ਲਿਓ, ਨਾ ਚੰਗੀ ਲੱਗੇ ਹਰ ਬੰਦਾ ਸਵਤੰਤਰ ਹੈ ਜੀ, ਇੱਥੇ ਤਾਂ ਬੋਲਣ ਵਿੱਚ ਵੀ ਸਵਤੰਤਰ ਹੈ। ਜੋ ਮੂੰਹ ਆਏ, ਮੈਂ ਪਿਛਲੇ ਦਿਨੀ ਵੀ ਸਟੋਕਟਨ ਕਿਹਾ, ਕਿਸੇ ਵੀ ਧਰਮ ਦੇ ਲੋਕਾਂ ਨਾਲ ਵਿਰੋਧ ਹੋਵੇ ਪੈਗੰਬਰਾਂ ਦੀ ਨਿੰਦਿਆ ਨਹੀਂ ਕਰੀਦੀ ਹੁੰਦੀ। ਇਹ ਗੱਲ ਧਿਆਨ ਨਾਲ ਮੇਰੀ ਸੁਣਿਓ, ਸਾਡੀ ਇੱਕ ਇਸ ਸੰਸਾਰ ਤੇ ਇੱਕ ਮਸਲਾ ਇਹੋ ਜਿਹਾ ਹੈ, ਇਹ ਸਮੱਸਿਆ ਹੈ ਕਿ ਜਿਸ ਕਮਿਊਨਿਟੀ ਨਾਲ ਸਾਡੀ ਕਿਤੇ ਈਰਖਾ ਹੁੰਦੀ ਹੈ, ਦਵੈਸ਼ ਹੁੰਦੀ ਹੈ, ਉਸ ਅੰਦਰ ਦੀ ਅੱਗ ਨੂੰ ਉਸ ਧਰਮ ਦੇ ਗ੍ਰੰਥਾਂ ਦਾ ਤੇ ਉਹਦੇ ਪੈਗੰਬਰਾਂ ਦੀ ਨਿੰਦਿਆ ਕਰਕੇ ਆਪਾਂ ਅੰਦਰ ਨੂੰ ਸਕੂਨ ਪ੍ਰਾਪਤ ਕਰਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਰਾਮ ਸ਼ਬਦ ਦੇ ਦੋ ਪੱਖ ਆਏ ਨੇ, ਇੱਕ ਮਨੁੱਖੀ ਜਾਮੇ ਚ ਆਇਆ ਰੋਵੈ ਰਾਮ ਨਿਕਾਲਾ ਭਇਆ, ਤੇ ਯਾਦ ਰੱਖੋ ਇੱਕ ਪੱਖ ਹੋਰ ਵੀ ਹੈ, ਦਸ਼ਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ ਭਗਤ ਨਾਮਦੇਵ ਜੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਸੂਝਵਣ ਬੈਠੇ ਹੋ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਕਰਨ ਲਈ ਇੱਕ ਤੁੱਕ ਕਿਸੇ ਪ੍ਰਚਾਰਕ ਤੋਂ ਸੁਣ ਕੇ ਉਹ ਨੈਗੇਟਿਵ ਜੀ ਕਥਾ ਕਰਨੀ ਸ਼ੁਰੂ ਕਰੀ, ਜਾਂ ਭਾਈ ਸਾਹਿਬ ਇਹਦੇ ਬਾਰੇ ਕੀ ਹੈ, ਤੇ ਮੈਂ ਬੇਨਤੀ ਕਰਾਂਗਾ ਜਿੰਨੇ ਗੁਰੂ ਗ੍ਰੰਥ ਸਾਹਿਬ ਬਾਰੇ ਚਰਚਾ ਕਰਨੀ ਹੈ ਨਾ, ਉਹ ਘੱਟੋ ਘੱਟ ਕਹਿ ਰਿਹਾ 5 ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਦੇ ਨਿੱਠ ਕੇ ਕਰੇ, ਆਪਣੇ ਗਿਆਨ ਦੀ ਐਨਕ ਨਾਲ ਨਾ, ਆਪਣੀ ਐਨਕ ਲਾ ਕੇ ਗੁਰੂ ਦੇ ਗਿਆਨ ਦੀ ਐਨਕ ਨਾਲ ਦੇਖੇ, ਫਿਰ ਸਮਝ ਪੈਗੀ। ਮੈਂ ਤਾਂ ਸ਼ਬਦ ਵਰਤਿਆ ਇੱਥੇ ਰਾਮ ਦਾ ਅਰਥ ਹੈ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ। ਅਗਲਾ ਸ਼ਬਦ ਜੀ ਦੀ ਪਦਾਰਥ, ਉਂਝ ਦੋ ਸ਼ਬਦ ਨੇ, ਇੱਕ ਪਦਾਰਥ ਹੈ ਇੱਕ ਪਰਮਾਰਥ ਹੈ। ਉਂਝ ਵੈਸੇ ਅਸੀਂ ਸੰਸਾਰ ਨੂੰ ਵੀ ਕਹਿੰਦੇ ਹਾਂ ਆ ਪਦਾਰਥਕ ਸੁੱਖਾਂ ਵਿੱਚ, ਇਹ ਪਦਾਰਥਕ ਸੰਸਾਰ। ਇੱਥੇ ਪਦਾਰਥ ਦਾ ਲਫ਼ਜ਼ੀ ਅਰਥ ਅਸੀਂ ਸੰਸਾਰ ਨਹੀਂ ਕਰਾਂਗੇ, ਇੱਥੇ ਪਦਾਰਥ ਦਾ ਅਰਥ ਵਸਤੂ, ਵੱਖਰ, ਸੌਦਾ, ਪੂੰਜੀ। ਮਹਾਰਾਜ ਕਹਿੰਦੇ ਰਾਮ ਪਦਾਰਥ ਪਾਏ ਕਹਿ, ਪਾਏ ਕਹਿ ਦਾ ਅਰਥ ਹੈ ਪ੍ਰਾਪਤ ਕਰਕੇ। ਜੇ ਇਹਨੂੰ ਮੈਂ ਨਾਸਕੀ ਬੋਲਾਂਗਾ ਤੇ ਇਹ ਪਾਏ ਬਣ ਜਾਏਗਾ, ਜੇ ਪਾਏ ਬਣੇਗਾ ਤੇ ਅਰਥ ਪੈਰ ਬਣ ਜਾਣਗੇ। ਪਾਏ ਕਹਿ ਦਾ ਅਰਥ ਹੈ ਪ੍ਰਾਪਤ ਕਰਕੇ, ਰਾਮ ਪਦਾਰਥ ਪਾਏ ਕਹਿ ਇਹਦਾ ਅਰਥ ਹੈ ਕਿ ਹੇ ਕਬੀਰ, ਆਪਣੇ ਮਨ ਨੂੰ ਕਹਿ ਰਹੇ ਨੇ ਕਿ ਅੱਗੇ ਉਹਨਾਂ ਸ਼ਬਦ ਕਬੀਰਾ ਵਰਤਿਆ, ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ। ਗਾਂਠ ਦਾ ਅਰਥ ਆਪਾਂ ਸਮਝਣੇ, ਗੰਢ ਨਾ ਖੋਲ, ਉਸ ਗੰਢ ਨੂੰ ਨਾ ਖੋਲ। ਇਹਦਾ ਮਤਲਬ ਇਹ ਵੇ ਕਿ ਤੇਰੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਗਈ, ਮਿਹਰ ਹੋ ਗਈ, ਇੱਕ ਕੰਮ ਕਰੀ, ਇਸ ਨਾਮ ਦੀ ਵਸਤੂ ਨੂੰ ਪਦਾਰਥ ਨੂੰ ਪ੍ਰਾਪਤ ਕਰਕੇ ਇਸ ਗੰਢ ਨੂੰ ਜਣੇ ਖਣੇ ਕੋਲ ਨਾ ਖੋਲੀ ਜਾਈ। ਮੈਂ ਅਖਰੀ ਅਰਥ ਕਰਨ ਲੱਗਾ, ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ, ਅਖਰੀ ਅਰਥ ਨੇ ਅਜੇ, ਭਾਵਰਤ ਬਾਅਦ ਚ ਕਰਨਾ। ਗਾਂਠ ਦਰ ਤੇ ਗੰਢ, ਕਿ ਜਿਹੜੀ ਤੈਨੂੰ ਚੀਜ਼ ਪ੍ਰਾਪਤ ਹੋ ਗਈ ਉਹਨੂੰ ਗੰਢ ਦੇ ਕੇ ਬੰਨ ਲੈ, ਨਾ ਖੋਲ, ਲੋਕਾਂ ਕੋਲ ਨਾ ਖੋਲਣ ਲੱਗ ਪਈ। ਹੁਣ ਇਹਦੇ ਅਰਥ ਥੋੜੇ ਦੂਸਰੇ ਦੇਖੀਏ, ਇਹ ਅਖਰੀ ਅਰਥ ਨੇ। ਰਾਮ ਪਦਾਰਥ ਪਾਏ ਕਹਿ, ਹੇ ਭਾਈ ਸੱਜਣਾ, ਜੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਤੇਰੇ ਅੰਦਰ ਨਾਮ ਦਾ ਖਜ਼ਾਨਾ ਆ ਗਿਆ, ਤੂੰ ਨਿਤਨੇਮ ਕਰਨ ਲੱਗ ਪਿਆ, ਤੂੰ ਬਾਣੀ ਪੜਨ ਲੱਗ ਪਿਆ, ਤੈਨੂੰ ਸ਼ਬਦ ਦਾ ਰਸ ਆਉਣ ਲੱਗ ਪਿਆ, ਮੈਂ ਹੋਰ ਸੌਖਾ ਕਰਾਂ ਜੀ, ਤੈਨੂੰ ਉਹ ਮੰਜ਼ਿਲ ਪ੍ਰਾਪਤ ਹੋ ਗਈ ਜਿਹੜੀ ਬਾਣੀ ਕਹਿ ਰਹੀ ਹੈ, ਸ਼ਬਦ ਕਹਿ ਰਿਹਾ। ਹੁਣ ਤੂੰ ਜਣੇ ਖਾਣੇ ਕੋਲ ਮਸ਼ਹੂਰੀ ਵਾਸਤੇ, ਵਾਹਿਗੁਰੂ ਜੀ ਲੋਕਾਂ ਨੂੰ ਦੱਸਣ ਤੁਰ ਪੋ ਮੈਨੂੰ ਆਹ ਚੀਜ਼ ਮਿਲੀ ਏ, ਤੇ ਆਮ ਬੰਦੇ ਅਨ ਅਧਿਕਾਰੀ ਕੋਲ ਇਸ ਅਵਸਥਾ ਦਾ ਜ਼ਿਕਰ ਵੀ ਨਾ ਕਰੀ। ਅਨ ਅਧਿਕਾਰੀ ਸਮਝ ਗਿਆ ਨਾ, ਜਿਹੜਾ ਬੰਦਾ ਉਸ ਪੱਧਰ ਦਾ ਹੀ ਨਹੀਂ, ਉਸ ਲੈਵਲ ਦਾ ਹੀ ਨਹੀਂ, ਤੂੰ ਉਹਦੇ ਨਾਲ ਜਾ ਕੇ ਗੱਲਾਂ ਕਰਨਾ ਪਿਆ, ਤੇਰੇ ਪੱਲੇ ਕੀ ਪੈਣਾ। ਮਹਾਰਾਜ ਕਹਿੰਦੇ ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ, ਇਹਦਾ ਅਰਥ ਕਰਾਂਗੇ ਕਿ ਜਿਹੜੀ ਤੇਰੀ ਬੁੱਧੀ, ਵੈਸੇ ਕਈਆਂ ਬੁੱਧੀ ਕੀਤਾ, ਉਂਝ ਮੈਂ ਇਹਦੇ ਅਰਥ ਕਰਾਂਗਾ ਕਿ ਤੇਰੇ ਹਿਰਦੇ ਵਿੱਚ ਜਿਹੜੀ ਬਖਸ਼ਿਸ਼ ਹੋ ਗਈ ਹੈ ਨਾ, ਉਹ ਬੰਦਿਆ ਇਹ ਬਖਸ਼ਿਸ਼ ਲੈ ਕੇ ਇਹ ਗੰਢਾ ਨਾ ਖੋਲ, ਹਰ ਬੰਦੇ ਨਾਲ ਨਾ ਗੱਲਾਂ ਕਰੀ ਜਾ, ਮੈਨੂੰ ਆਹ ਰਸ ਆ ਗਿਆ, ਮੈਨੂੰ ਆਹ ਰਸ ਆ ਗਿਆ। ਕਿਉਂ ਮਨ ਚ ਆਏਗਾ, ਆਪਾਂ ਤਾਂ ਕਿਨੇ ਪ੍ਰਚਾਰ ਕਰਨਾ ਚਾਹੀਦਾ ਮੇਰੇ ਮਨ ਚ, ਸੱਚੀ ਲੋ ਸਵੇਰ ਦਾ ਇਹ ਸਲੋਕ ਚੱਲ ਰਿਹਾ, ਆਪਾਂ ਕਿਨੇ ਥਾਂ ਤੇ ਨਾਮ ਦੀ ਗੱਲ ਕਹੋ, ਸਿਮਰਨ ਦੀ। ਭਗਤ ਜੀ ਕਹਿ ਰਹੇ ਨੇ ਨਾ ਗੰਢਾ ਖੋਲ, ਆਪਣੇ ਅੰਦਰ ਦੀ ਨਾ ਗੰਢ ਖੋਲ, ਨਾ ਭੇਦ ਦੇ ਅੰਦਰ ਦਾ। ਕਿਉਂ ਜੀ, ਅੱਗੇ ਫਿਰ ਕਹਿਣ ਲੱਗੇ ਨਹੀਂ ਪੱਟਣ, ਪੱਟਣ ਦਾ ਲਫ਼ਜ਼ੀ ਅਰਥ ਹੁੰਦਾ ਬਾਜ਼ਾਰ, ਸ਼ਹਿਰ, ਵੈਸੇ ਸੌਖਾ ਅਰਥ ਹੈ, ਪੱਟਣ ਦਾ ਅਰਥ ਹੈ ਸ਼ਹਿਰ, ਕਸਬਾ। ਨਹੀਂ ਪਾਰਖੂ, ਉਹ ਬੰਦੇ ਨਹੀਂ ਤੈਨੂੰ ਮਿਲਣੇ, ਨਾ ਤੈਨੂੰ ਸ਼ਹਿਰ ਮਿਲਣਾ, ਜੇ ਸ਼ਹਿਰ ਨਹੀਂ ਮਿਲਦਾ, ਪਾਰਖੂ ਦਾ ਅਰਥ ਹੈ ਜਿਨ੍ਹਾਂ ਨੂੰ ਪਰਖ ਹੋਵੇ ਉਸ ਪਦਾਰਥ ਦੀ, ਜਿਨ੍ਹਾਂ ਨੂੰ ਸੋਝੀ ਹੋਵੇ। ਨਾ ਤਾਂ ਤੈਨੂੰ ਮਿਲਿਆ ਸ਼ਹਿਰ, ਨਾ ਮਿਲਣਾ ਤੈਨੂੰ ਪਾਰਖੂ। ਪਾਰਖੂ ਦਾ ਸਮਝ ਗਿਆ, ਜੇ ਚੰਗਾ ਮੰਦਾ ਖੋਟਾ ਅਸਲੀ ਪਹਿਚਾਣ ਸਕੇ ਉਹਨੂੰ ਪਾਰਖੂ ਕਹਿੰਦੇ। ਨਾ ਤਾਂ ਮਿਲਿਆ ਸ਼ਹਿਰ, ਨਾ ਮਿਲਣਾ ਤੈਨੂੰ ਪਾਰਖੂ, ਨਹੀਂ ਗਾਹਕ ਤੇ ਨਾ ਕਿਸੇ ਗਾਹਕ ਨੇ ਮਿਲਣਾ ਹੈ, ਨਾ ਹੀ ਮੋਲ। ਤੇ ਚੇਤੇ ਰੱਖੀ ਉਹਦੀ ਮੁੱਲ ਵੀ ਕਿਸੇ ਨਹੀਂ ਉਪਾਣਾ। ਫਿਰ ਅਰਸ਼ ਨੂੰ ਇਹ ਨੇ ਅਖਰੀ ਅਰਥ, ਇਹਨੂੰ ਥੋੜਾ ਜਿਹਾ ਫਿਰ ਮੈਂ ਹੋਰ ਅੱਗੇ ਚੱਲ ਲੱਗਾ ਮੈਂ, ਕਿਉਂਕਿ ਆਪਾਂ ਕਥਾ ਦਾ ਮਤਲਬ ਗੱਲਾਂ ਨਹੀਂ ਜੇ, ਕਥਾ ਦਾ ਮਤਲਬ ਇਹ ਵੇ ਜੇ 7-8-10 ਸਲੋਕ ਜਿਹੜੇ ਇੱਥੇ ਕੀਤੇ ਜਾਣੇ ਨਾ, ਜੇ ਉਹ ਸਲੋਕ ਅਰਥੀ ਪੱਲੇ ਪੈ ਜਾਣ ਤੇ ਮੈਂ ਕਿਹਾ ਉਹਨੂੰ ਰੋਜ਼ ਚ ਪੜ੍ਹ ਲਈਏ ਤੇ ਘਟਨਾ ਕੁਝ ਨਹੀਂ। ਮੈਂ ਪਿਛਲੇ ਦਿਨੀ ਇੱਕ ਗੁਰਮੁਖੀ ਤੇ ਲਿਖੇ ਕੋਈ ਗ੍ਰੰਥ ਵਾਚ ਰਿਹਾ, ਉਹ ਕਹਿ ਰਹੇ ਸਨ ਗੁਰਮੁਖੀ ਕਿਵੇਂ ਚੱਲੀ, ਲੋਕਾਂ ਨੇ ਬਾਣੀ ਕਿਵੇਂ ਕੰਠ ਕੀਤੀ। ਉਹਦੇ ਵਿੱਚ ਉਹਨਾਂ ਨੇ ਪੁਰਾਣੇ ਉਦਾਸੀ, ਅੱਜ ਦੇ ਨਹੀਂ, ਮੈਂ ਖਿਮਾ ਕਰ ਦਿਓ ਜੇ, ਕਿਉਂਕਿ ਜਿਹੜੀ ਸਾਡੀ ਪੁਰਾਤਨਤਾ ਹੈ ਨਾ, ਜੇ ਘਰ ਵਿੱਚ ਨਿਕੰਮਾ ਪੁੱਤਰ ਪੈਦਾ ਹੋ ਜਾਏ ਤੇ ਦਾਦੇ ਪੜਦਾਦੇ ਦੀ ਕਮਾਈ ਦੇ ਉੱਤੇ ਦਾਗ ਨਹੀਂ ਲਾਈਦੇ ਹੁੰਦੇ, ਕਰਮ ਤਾਂ ਆਪੋ ਆਪਣੇ ਨਾ। ਬੜੀਆਂ ਸੰਪਰਦਾਵਾਂ ਨੇ ਜਿਹੜੀਆਂ ਅੱਗੇ ਆ ਕੇ ਬਹੁਤ ਕੁਛ ਹੋ ਗਈਆਂ, ਪਰ ਉਹਨਾਂ ਦਾ ਮੁੱਢ ਜਿਹੜਾ ਸੀ ਉਹਦੇ ਗੁਣਾਂ ਦੀ ਗੱਲ ਕਰ ਲੈਣੀ ਚਾਹੀਦੀ। ਉਦਾਸੀ ਤੇ ਨਿਰਮਲੇ ਸਾਧੂ ਕੀ ਕਰਦੇ ਸਨ ਜੀ, ਇਹ ਗੁਰਮੁਖੀ ਦੇ ਗੁਟਕੇ ਲਿਖਦੇ ਸਨ, ਗੁਰਮੁਖੀ ਦੀਆਂ ਇਹ ਲਿਖਦੇ ਹੁੰਦੇ ਕਿਤਾਬ, ਇਹ ਜਿਹੜੇ ਨੇ ਆਪਣੇ ਗ੍ਰੰਥ ਲਿਖਣੇ, ਇਹਨਾਂ ਨੇ ਪੁਰਾਣੇ ਗ੍ਰੰਥ ਵੀ ਬਾਣੀ। ਉਸ ਵਿੱਚ ਮੈਂ ਇੱਕ ਸੇਵਾਪੰਥੀ ਮਹਾਂਪੁਰਖ ਹੋਇਆ ਭਾਈ ਰੰਗ ਜੀ, ਉਹਦੇ ਬਾਰੇ ਮੈਂ ਪੜ੍ਹਿਆ ਹੈ ਕਿ ਉਹਨਾਂ ਨੇ ਰੋਜ਼ ਇੱਕ ਅੰਗ ਗੁਰੂ ਗ੍ਰੰਥ ਸਾਹਿਬ ਦਾ ਲਿਖਣਾ ਹੀ ਲਿਖਣਾ, ਉਦੋਂ ਛਾਪੇਖਾਨੇ ਨਹੀਂ ਸਨ ਆਏ, ਇੱਕ ਸਰੂਪ ਲਿਖਣਾ। ਪਿਆਰਿਓ ਕਹਿਣਾ ਸੌਖਾ ਹੈ, ਉਸ ਗੁਰਮੁਖ ਨੇ ਆਪਣੀ ਜ਼ਿੰਦਗੀ ਵਿੱਚ 17 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇ, 17। ਮੈਂ ਕੋਈ ਗੱਲ ਸਰੋਤ ਤੋਂ ਬਿਨਾਂ ਨਹੀਂ ਤੇ ਪ੍ਰਮਾਣ ਤੋਂ ਬਿਨਾਂ, ਐਵੇਂ ਨਹੀਂ ਕਿ ਖੱਬੇ ਸੱਜਿਓ, 17 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇ ਉਹਨਾਂ ਨੇ। ਫਿਰ ਅਗਲੀ ਗੱਲ, ਉਹ ਸਾਧੂ ਕੀ ਕਰਦੇ ਸਨ, ਜੇ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਜਾਣਾ ਤੇ ਉਹਨੂੰ ਉਹ ਕਿਵੇਂ, ਲੋਕ ਤੇ ਪੜ੍ਹੇ ਨਹੀਂ ਸਨ, ਉਹ ਕੀ ਕਰਦੇ ਸਨ, ਜਪਜੀ ਸਾਹਿਬ ਦੀ ਪਹਿਲੀ ਤੁਕ ਸੁਣਾਉਣੀ ਵੀ ਅਗਲੀ ਵਾਰੀ ਆਵਾਂਗਾ ਤੇ ਮੈਂ ਤੁਹਾਡੇ ਤੋਂ ਸੁਣਨਾ, ਬਹਿ ਜਾਣਾ, ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਖਵਾਰ, 5 ਵਾਰੀ 10 ਵਾਰੀ, ਕਿਉਂਕਿ ਜੇ ਅੱਖਰਾਂ ਦੀ ਪਹਿਚਾਣ ਨਾ ਵੀ ਹੋਵੇ ਤੇ ਬਹਾਨਾ ਨਹੀਂ ਲਾਣਾ ਚਾਹੀਦਾ, ਬਾਣੀ ਨਹੀਂ ਕੰਠ ਹੁੰਦੀ। ਚੇਤੇ ਰੱਖੋ ਸੁਣ ਕੇ ਵੀ ਬਾਣੀ ਕੰਠ ਹੁੰਦੀ ਹੈ, ਵੇਦ ਸਦੀਆਂ ਤੱਕ ਲਿਖੇ ਨਹੀਂ ਗਏ, ਸ਼ਰੂਤੀ ਹੈ, ਪਤਾ ਹੁਣ ਵੇਦ ਸ਼ਰੂਤੀ ਹੈ, ਇਹਦਾ ਮਤਲਬ ਜੋ ਕੁਝ ਸੁਣਿਆ ਗਿਆ, ਜਿਹੜਾ ਸੁਣਿਆ ਜਾਂਦਾ ਹੈ, ਅੱਖਰ ਨਹੀਂ ਬਣਦਾ ਅੱਖਾਂ ਨਾਲ, ਪਰ ਸੁਣਿਆ ਹੋਇਆ ਜ਼ਿਹਨ ਵਿੱਚ ਬੈਠ ਜਾਂਦਾ ਹੈ। ਉਹਨਾਂ ਨੇ ਇੱਕ ਇੱਕ ਤੁਕ ਜਿਵੇਂ ਗਏ, 5-10 ਵਾਰੀ ਉਹ ਤੁਕ ਬੋਲਣੀ, ਫਿਰ ਅਗਲੇ ਦਿਨ ਆਉਣਾ ਕਹਿੰਦੇ ਚੇਤੇ ਹੋ ਗਈ, ਉਹਨਾਂ ਸੁਣਾਣੀ ਅਗਲੀ ਤੁਕ ਬੋਲ ਦੇਣੀ। ਪਿਆਰਿਓ ਅਸੀਂ ਤਾਂ ਸੱਚੀ ਮੁੱਚੀ ਮੈਕ ਤੇ ਬੈਠੇ ਹਾਂ, ਗੱਡੀਆਂ ਤੇ ਆਏ, ਸਭ ਕੁਝ ਹੈ, ਉਹ ਲੋਕਾਂ ਨੇ ਪੈਦਲ ਚੱਲ ਚੱਲ ਕੇ ਲੋਕਾਂ ਨੂੰ ਨਿਤਨੇਮ ਤੇ ਸੁਖਮਨੀ ਸਾਹਿਬ ਜ਼ੁਬਾਨੀ ਕੰਠ ਕਰਾ ਦਿੱਤੇ ਸਨ, ਕਿਉਂਕਿ ਅੰਦਰ ਚਾਹ ਸੀ ਨਾ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ, ਫਿਰ ਮੈਂ ਅਰਥਾਂ ਵੱਲ ਆਉਣ ਲੱਗਾ ਕਿ ਤੇਰੇ ਨੂੰ ਰੱਬ ਵਾਹਿਗੁਰੂ ਜਿਹਦੇ ਨਾਮ ਦਾ ਪਦਾਰਥ ਮਿਲ ਗਿਆ, ਵੱਖਰ ਮਿਲ ਗਿਆ, ਵਸਤੂ ਮਿਲ ਗਈ, ਤੂੰ ਐਵੇਂ ਨਾ ਗੰਢਾ ਖੋਲੀ ਜਾ ਕਿਸੇ ਕੋਲ, ਕਿਉਂਕਿ ਦੁਨੀਆਂ ਕਦਰਦਾਨਾਂ ਦੀ ਨਹੀਂ। ਨਹਿ ਪੱਟਣ ਇਹਦਾ ਅਖਰੀ ਅਰਥ ਕੀਤਾ ਸ਼ਹਿਰ, ਪਰ ਇਹਦਾ ਭਾਵ ਅਰਥ ਮੈਂ ਕਰਾਂਗਾ, ਉਹ ਤੂੰ ਨਾਮ ਲੈ ਕੇ ਤੁਰਿਆ ਫਿਰਨਾ, ਇੱਥੇ 7 ਸੰਗਤ ਰੂਪੀ ਸ਼ਹਿਰ ਨਹੀਂ ਉਹ ਲੱਭਦੇ ਪਏ ਜਿੱਥੇ ਜਾ ਕੇ ਗੱਲ ਕਰੇ। ਫਿਰ ਅਰਸ਼ ਨੂੰ ਨਹਿ ਪੱਟਣ, ਇਹ ਦੋ ਅਰਥ ਸੁਣਿਓ, ਅਖਰੀ ਅਰਥ ਵਿਦਵਾਨਾਂ ਨੇ ਹੀ ਕੀਤੇ ਜਿਹੜੇ ਉੱਤੇ ਪੜ੍ਹਦੇ ਹੋਗੇ, ਨਹਿ ਪੱਟਣ ਨਹੀਂ ਸ਼ਹਿਰ, ਸ਼ਹਿਰ ਦਾ ਅਰਥ 7 ਸੰਗਤ ਰੂਪੀ ਸ਼ਹਿਰ ਨਹੀਂ ਲੱਭਦਾ ਹਰ ਥਾਂ ਤੇ। ਅਗਲੀ ਗੱਲ, ਨਹਿ ਪਾਰਖੂ, ਇਹਦਾ ਮਤਲਬ ਤੇਰੇ ਕੋਲ ਨਾਮ ਦਾ ਰਤਨ ਹੈ, ਪਰ ਇਦੂ ਵੱਧ ਕੋਈ ਜਾਣਦਾ ਹੋਵੇਗਾ ਤੇ ਪਰਖ ਕਰੇਗਾ ਨਾ, ਜਿਹੜਾ ਪੇਪਰ ਲੈਂਦਾ ਹੁੰਦਾ ਹੈ ਵਿਦਿਆਰਥੀਆਂ ਤੋਂ ਵੱਧ ਜਾਣਦਾ ਨਾ। ਪਾਰਖੂ ਦਾ ਅਰਥ ਹੈ ਕਿ ਜੋ ਤੂੰ ਬੰਦਗੀ ਕਰ ਰਿਹਾ, ਤੇਰੇ ਤੋਂ ਵੱਧ ਕਮਾਈ ਵਾਲਾ ਕੋਈ ਪਾਰਖੂ ਮਹਾਤਮਾ ਹੋਵੇਗਾ ਤੇ ਸਮਝੇਗਾ ਨਾ। ਫਿਰ ਸੁਣਿਓ, ਪੱਟਣ ਦਾ ਅਰਥ ਹੈ 7 ਸੰਗਤ ਰੂਪੀ ਸ਼ਹਿਰ, ਪਾਰਖੂ ਦਾ ਅਰਥ ਦਾਸ ਨੇ ਕੀਤਾ ਕਿ ਉਹ ਮਹਾਤਮਾ, ਉਹ ਸੰਤ ਜਨ ਜਿਹੜੇ ਸੱਚ ਏਵੇ ਨਾਮ ਦੇ ਕਦਰਦਾਨ ਨੇ, ਕਹਿੰਦੇ ਨੇ ਉਹ ਭਲਿਆ ਤੂੰ ਨਾ ਗੰਢਾ ਖੋਲ ਜਨੇ ਖਨੇ ਕੋਲ, ਇੱਥੇ ਨਾ ਤਾਂ 7 ਸੰਗਤ ਰੂਪੀ ਸ਼ਹਿਰ ਹੈ, ਨਾ ਇੱਥੇ ਪਾਰਖੂ ਪੜਚੋਲ ਕਰਨ ਵਾਲੇ, ਪਾਰਖੂ ਦਰ ਪਰਖਣ ਵਾਲੇ ਜਿਹੜੇ ਸਾਧੂ ਜਨ ਨੇ ਉਹ ਵੀ ਨਹੀਂ ਗਾਹਕ, ਇੱਥੇ ਜਗਿਆਸੂ ਕੋਈ ਨਹੀਂ ਰੱਬ ਨੂੰ। ਇਹ ਵੇਖੋ ਸਦੀਆਂ ਪਹਿਲਾਂ ਕਈ ਗੱਲ ਹੈ ਪਿਆਰਿਓ, ਅੱਜ ਤਾਂ ਕਿੰਨੀਆਂ ਸਦੀਆਂ ਲੰਘ ਗਈਆਂ, ਦੁਨੀਆਂ ਕਿੱਥੇ ਅੱਪੜ ਗਈ, ਇਹਦਾ ਮਤਲਬ ਇਹ ਔਗਣ ਉਦੋਂ ਵੀ ਸੀ। ਨਏ ਗਾਹਕ ਦਰ ਤੇ ਜਗਿਆਸੂ ਰੂਪ ਗਾਹਕ ਵੀ ਨਹੀਂ ਮੋਲ, ਕਿਉਂਕਿ ਰਾਮ ਪਦਾਰਥ ਪਾਉਣ ਵਾਸਤੇ ਸ਼ਰਧਾ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ। ਮਨ ਦੇ ਬਦਲੇ ਮੁੱਲ ਲਿਆ ਜਾਂਦਾ ਹੈ। ਕਹਿਣ ਲੱਗੇ ਇੱਥੇ ਨਾ ਕੋਈ ਸ਼ਰਧਾ ਵਾਲਾ ਹੈ, ਨਾ ਕੋਈ ਮਨ ਦੇ ਕੇ ਮੁੱਲ ਲੈਣ ਵਾਲਾ ਹੈ, ਨਾ ਕੋਈ ਜਿੰਦ ਦੇ ਬਦਲੇ ਪ੍ਰੀਤ ਖਰੀਦਣ ਵਾਲਾ ਹੈ। ਇੱਥੇ ਨਾ ਸੰਗੀ ਕੋਈ ਲੱਭ ਰਿਹਾ ਹੈ, ਸੱਤ ਸੰਗਤ ਸ਼ਹਿਰ ਕੋਈ ਨਹੀਂ, ਪਰਖਣ ਵਾਲੇ ਮਹਾਤਮਾ ਕੋਈ ਨਹੀਂ ਹੋ, ਤੇ ਪਿਆਰਿਆ ਲੈਣ ਵਾਲਾ ਗਾਹਕ ਜਗਿਆਸੂ ਕੋਈ ਨਹੀਂ। ਅਗਲੀ ਗੱਲ, ਮੁੱਲ ਕਿੰਨੇ ਤਾਰ ਦੇਣਾ, ਕਿੰਨੇ ਮਨ ਦੇ ਕੇ ਪਦਾਰਥ ਲੈਣਾ ਹੈ, ਇਹਦਾ ਭਾਵ ਅਰਥ ਇਹ ਹੈ। ਹੁਣ ਥੋੜੀ ਜਿਹੀ ਬੇਨਤੀ ਇਹ ਵੇ ਕਿ ਅਨ ਅਧਿਕਾਰੀ ਬੰਦੇ ਕੋਲ ਮੈਂ ਕੋਈ ਬੇਨਤੀਆਂ ਕਰ ਰਹੀ ਹਾਂ, ਆਪਾਂ ਕਹਿੰਦੇ ਜੀ ਤੁਸੀਂ ਆਪਣੀ ਗੱਲ ਸੁਣਾਓ, ਨਹੀਂ ਕੋਈ ਸੁਣਦਾ ਨਾ ਸੀ, ਬਿਲਕੁਲ ਨਹੀਂ, ਮੈਂ ਕਹਿੰਦਾ ਉਹਨੂੰ ਸੁਣਾਓ ਜਿਹੜਾ ਸੁਣ ਦਾ ਅਧਿਕਾਰੀ ਹੈ। ਹਰ ਬੰਦਾ ਸੁਣ ਦਾ ਅਧਿਕਾਰੀ ਨਹੀਂ। ਮੈਂ ਪੰਜ ਛੇ ਸ਼ਬਦ ਬਾਣੀ ਚੋਂ ਪ੍ਰਮਾਣ ਲੈਣੇ ਨੇ। ਜਿਹੜਾ ਜਗਿਆਸੂ ਹੈ ਨਾ, ਉਹਨੂੰ ਸਮਝ ਪੈਂਦੀ ਇਹਦੀ ਕੀਮਤ ਕੀ ਹੈ। ਇੱਕ ਗੱਲ ਜਨਮ ਸਾਖੀ ਵਾਲਾ ਲਿਖਦਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਜਾਂਦੇ ਨੇ, ਕਈ ਐਸੇ ਨੇ ਜਿਹੜੇ ਬਹੁਤ ਪਿਆਰ ਕਰਦੇ ਆ, ਮਹਾਰਾਜ ਜੀ ਨੂੰ ਜੀ ਆਇਆਂ ਕਹਿੰਦੇ ਆ, ਸਤਿਗੁਰਾਂ ਨੂੰ ਸਨਮਾਨ ਦਿੰਦੇ ਆ, ਤੇ ਖਹਿੜਾ ਕਰਦੇ ਆ ਜੀ ਤੁਸੀਂ ਇੰਨੇ ਦਿਨ ਸਾਡੇ ਪਿੰਡ ਚੋਂ ਨਾ ਜਾਓ, ਸਾਡੇ ਘਰ ਚੋਂ ਨਾ ਜਾਓ। ਤੇ ਕਈ ਐਸੇ ਨੇ ਜਿਹੜੇ ਭੈੜਾ ਹੀ ਬੋਲਦੇ ਆ, ਕੁਰਾਈ ਆ ਕਹਿੰਦੇ ਆ, ਗੁਰਮੁਖੋ ਮੈਂ ਇੱਥੋਂ ਤੱਕ ਆ ਗਾਲਾਂ ਤੱਕ ਲੋਕਾਂ ਕੱਢੀਆਂ। ਅਪ ਸ਼ਬਦ ਕਹਿ, ਜੋ ਲਫ਼ਜ਼ ਭੈੜੇ ਤੋਂ ਭੈੜਾ ਵਰਤ ਸਕਦੇ ਨੇ ਉਹ ਵੀ ਵਰਤੇ। ਤੇ ਮਹਾਰਾਜ ਇੱਕ ਦਿਨ ਬੈਠੇ, ਭਾਈ ਮਰਦਾਨੇ ਜੀ ਦੇ ਅੰਦਰ ਨੇ ਇੱਕ ਤੂਫਾਨ ਚੱਲਿਆ ਖਿਆਲਾਂ ਦਾ, ਵਿਚਾਰਾਂ ਦਾ। ਤੇ ਮਹਾਰਾਜ ਤਾਂ ਜਾਣਦੇ ਨੇ, ਮਿੱਤਰ ਵੀ ਹੈ, ਕੀਰਤਨੀਆਂ ਵੀ ਹੈ, ਸਾਥੀ ਵੀ ਹੈ। ਯਾਦ ਰੱਖਿਓ, ਕੀਰਤਨ ਵੀ ਕਰਦੇ ਨੇ, ਭਾਈ ਜੀ ਵੀ ਬਣਾਇਆ, ਭਾਈ ਸਾਹਿਬ ਪਹਿਲੀ ਵਾਰੀ ਉਹਨਾਂ ਨੂੰ ਕਿਹਾ, ਤੇ ਜਦੋਂ ਕਿਤੇ ਲੋੜ ਪੈਂਦੀ ਹਿਸਾਬ ਵੀ ਦਿੰਦਾ। ਇਹ ਨਹੀਂ ਕਿ ਮਹਾਰਾਜ ਕੋਈ ਸੋਗ ਦੀ ਗੱਲ ਕਰਦੇ ਆ, ਹਸਮੁੱਖ ਨੇ ਗੁਰੂ ਨਾਨਕ ਸਾਹਿਬ ਜੀ। ਤੇ ਅੱਜ ਸੱਚੀ ਜੇ ਕੋਈ ਬੰਦਾ ਪਰਮਾਰਥੀ ਹੱਸਦਾ ਹੋਵੇ, ਲੋਕੀ ਕਹਿੰਦੇ ਨੇ ਇਹ ਬੰਦਾ ਨਾਮ ਚ ਨਹੀਂ ਜੁੜਿਆ ਹੋ ਸਕਦਾ। ਨਹੀਂ ਨਹੀਂ, ਹੱਸਣ ਵਾਲਾ ਵੀ ਤਾਂ ਪਰਮਾਰਥੀ ਹੋ ਸਕਦਾ। ਰੰਗ ਹੱਸੈ, ਰੰਗ ਰੋਵੈ, ਚੁੱਪ ਪੀ ਕਰ ਜਾਹੇ, ਉਹ ਇੱਥੋਂ ਤੱਕ ਭਗਤ ਤੇ ਕੀ ਹੱਸਣਾ, ਰੱਬ ਹੱਸ ਪੈਂਦਾ। ਇੱਕ ਭਗਤ ਮੇਰਾ ਹੀਰ ਹੈ ਬਸ ਹੈ, ਨਾਮੈ ਦੇਖ ਨਾਰਾਇਣ ਹੱਸੈ, ਭਗਤ ਨਾਮ ਦੇਵ ਜੀ ਦਾ। ਕਹਿੰਦੇ ਪਰਮਾਤਮਾ ਹੱਸ ਪਿਆ। ਹੁਣ ਭਾਈ ਸਾਹਿਬ ਦੇ ਅੰਦਰ ਜਿਹੜਾ ਤੂਫਾਨ ਹੈ, ਉਹਨੂੰ ਗੁਰਦੇਵ ਜਾਣਦੇ ਆ, ਧੰਨ ਗੁਰੂ ਨਾਨਕ ਸਾਹਿਬ। ਹਜ਼ੂਰ ਨੇ ਖਮੋਸ਼ ਬੈਠੇ ਆ, ਵੇਖਿਆ ਮਰਦਾਨਾ ਵੀ ਚੁੱਪੇ, ਭਾਈ ਸਾਹਿਬ ਚੁੱਪ ਨੇ। ਸਤਿਗੁਰਾਂ ਨੇ ਕਿਹਾ, ਵੇ ਮਰਦਾਨਿਆਂ, ਮੈਂ ਆਪ ਨੂੰ ਬੜੀ ਵਾਰੀ ਕਿਹਾ, ਗੁਰੂ ਨਾਨਕ ਸਾਹਿਬ ਵੇ ਸ਼ਬਦ ਵੇ ਵੇ ਸਾਊਂਡ ਦੀ ਲਫ਼ਜ਼ ਦੀ ਬੜੀ ਵਰਤੋਂ ਕਰਦੇ ਸਨ। ਵੇ ਵੇ ਸਾਡੇ ਪੰਜਾਬ ਵਿੱਚ ਵਰਤਦੇ ਸਨ ਜੀ, ਮਾਝੇ ਚ ਵਰਤਿਆ ਜਾਂਦਾ ਸੀ ਵੇ, ਤੇ ਅੱਜ ਵੀ ਬੜਾ ਮਿਲਦਾ, ਪੁਰਾਣਾ ਪੁਰਾਣਾ ਵੇ ਬਾਬੁਲਾ, ਵੇ ਮੇਰੇ ਵੀਰਾ। ਬਾਬਾ ਜੀ ਨੇ ਸੱਤ ਵਾਰੀ ਭਾਈ ਲਾਲੋ ਜੀ ਨੂੰ ਬੁਲਾਇਆ ਤੇ ਵੇ ਨਾਲ ਬਣਾਇਆ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ, ਵੇ ਲਾਲੋ। ਮਹਾਰਾਜ ਕਹਿੰਦੇ, ਵੇ ਮਰਦਾਨਿਆਂ, ਤੂੰ ਅੱਜ ਉਦਾਸ ਕਿਉਂ ਹੈ? ਕਹਿੰਦਾ, ਬਾਬਾ ਜੀ ਮੇਰੇ ਮਨ ਚ ਇੱਕ ਤੂਫਾਨ ਉੱਠਿਆ। ਹਜ਼ੂਰ ਕਹਿੰਦੇ, ਨਹੀਂ ਤੂੰ ਤਾਂ ਤੂਫਾਨਾਂ ਨੂੰ ਥੰਮਣ ਵਾਲਾ ਗਾਉਣਾ। ਕਹਿੰਦਾ, ਮੈਨੂੰ ਇਹ ਗੱਲ ਦੀ ਸਮਝ ਨਹੀਂ ਪੈਂਦੀ। ਇੱਕ ਪਾਸੇ ਅਸੀਂ ਜਾਂਦੇ ਹਾਂ ਕਿਸੇ ਪਿੰਡ ਚ, ਤੁਹਾਨੂੰ ਬਹੁਤ ਸਤਿਕਾਰ ਮਿਲਦਾ, ਬਹੁਤ ਪਿਆਰ ਕਰਦੇ ਆ, ਅਦਬ ਨਾਲ ਬੋਲਦੇ ਆ, ਖਹਿੜਾ ਕਰਦੇ ਆ, ਤੁਸੀਂ ਰੁਕ ਜਾਓ। ਖਹਿੜਾ ਸ਼ਬਦ ਸਮਝ ਲਿਆ ਨਾ, ਵੀ ਧੱਕਾ ਕਰਦੇ, ਬੜਾ ਪੁਰਾਣਾ ਸ਼ਬਦ ਖਹਿੜਾ। ਵੀ ਤੁਹਾਨੂੰ ਕਹਿੰਦੇ ਰੁਕ ਜਾਓ, ਤੁਸੀਂ ਕਹਿੰਦੇ ਅੱਗੇ ਜਾਣਾ। ਕਈ ਥਾਂ ਇਸ ਨੇ ਜਿੱਥੇ ਵੱਟੇ ਮਾਰਦੇ ਆ, ਕੁਰਾਈਆ ਕਹਿੰਦੇ ਆ, ਕਬੂਲ ਬੋਲਦੇ ਆ। ਕਹਿੰਦਾ, ਮੈਨੂੰ ਇਹ ਸਮਝ ਨਹੀਂ ਪੈਂਦੀ, ਇਹ ਕਿਉਂ ਇਹ ਵਰਤਾਰਾ? ਮੈਂ ਤੁਹਾਡੇ ਨੇੜੇ ਰਹਿੰਦਾ, ਇਹ ਲੋਕਾਂ ਨੂੰ ਹੋ ਕੀ ਜਾਂਦਾ? ਕੁਝ ਇੰਨਾ ਅਦਬ, ਕੁਝ ਇੰਨਾ ਵਿਰੋਧ। ਸਤਿਗੁਰੂ ਜਦੋਂ ਪਾਟਲੀਪੁੱਤਰ ਪਹੁੰਚੇ ਆਪਣਾ ਪਟਨਾ ਸਾਹਿਬ, ਉੱਥੇ ਤੁਹਾਨੂੰ ਸਭ ਨੂੰ ਪਤਾ ਹੈ, ਸਤਿਗੁਰਾਂ ਨੇ ਇੱਕ ਲਾਲ ਦਿੱਤਾ ਸੀ ਭਾਈ ਮਰਦਾਨੇ। ਮੈਂ ਉਸ ਸਾਖੀ ਚ ਨਹੀਂ ਜਾਣਾ, ਸਿਰਫ ਤੱਤ ਭਾਵ ਲੈਣਾ। ਸਤਿਗੁਰੂ ਹੱਸ ਕੇ ਉਦੋਂ ਕਿਹਾ, ਵੀ ਤੈਨੂੰ ਦੱਸਾਂਗੇ। ਕਹਿੰਦਾ, ਹੁਣੇ ਦੱਸੋ ਮਹਾਰਾਜ। ਕਹਿੰਦੇ, ਹੁਣ ਨਹੀਂ। ਜਦੋਂ ਲਾਲ ਲੈ ਕੇ ਗਿਆ ਤੇ ਇਹ ਕਿਹਾ ਸੀ, ਲਾਲ ਦੇ ਕੇ ਪ੍ਰਸ਼ਾਦਾ ਪਾਣੀ ਜੋ ਛਕਣਾ ਤੂੰ ਛਕ ਲੈ। ਉਹ ਗਿਆ, ਸਭ ਨੂੰ ਪਤਾ ਇਹ ਅਸਲ ਚ ਉੱਥੇ ਜਿਹੜਾ ਇਹ ਮਹੱਲਾ ਸੀ ਉਹ ਜੋਹਰੀਆਂ ਦਾ ਮਹੱਲਾ ਸੀ, ਉਹਨੂੰ ਜੋਹਰੀ ਟੋਲਾ ਕਹਿੰਦੇ ਸਨ, ਸੁਨਾਰ ਟੋਲਾ। ਉੱਥੇ ਗਏ, ਤੁਹਾਨੂੰ ਸਭ ਨੂੰ ਪਤਾ ਹੈ ਉੱਥੇ ਦੂਜੀਆਂ ਦੁਕਾਨਾਂ ਸਨ, ਕਿਸੇ ਨੇ ਮਠਿਆਈ ਕੀਮਤ ਪਾਈ, ਕਿਸੇ ਨੇ 2 ਗਜ਼ ਕੱਪੜਾ, ਕਿਸੇ ਨੇ ਆਪਣਾ ਮੂਲੀ ਗਾਜਰ ਜੋ ਕਿਸੇ ਕੋਲ ਸੀ, ਤੇ ਇੱਕੋ ਸਾਲਸਰਾਏ ਜੋਹਰੀ ਸੀ ਜਿਹਨੇ ਵੇਖਣ ਦਾ 100 ਰੁਪਈਆ ਦਿੱਤਾ। ਭਾਈ ਜੀ ਵਾਪਸ ਆ ਗਿਆ 100 ਲੈ ਕੇ। ਜਦੋਂ ਲਿਆਏ ਤੇ ਮਹਾਰਾਜ ਕਹਿੰਦੇ ਮਰਦਾਨੇ ਇਹ ਕੀ? ਉਹਨਾਂ ਚਲੋ ਦੱਸਿਆ ਮਹਾਰਾਜ ਇਹਦੀ ਆਹ ਜਿਹੜਾ ਤੁਸੀਂ ਮੈਨੂੰ ਦਿੱਤਾ ਇਹ ਵਾਪਸ ਵੀ ਮੁੜ ਗਿਆ। ਬਾਜ਼ਾਰ ਚ ਗਿਆ, ਕਹਿੰਦਾ ਕਿਹੋ ਜਿਹਾ ਲੋਕ, ਕਿਸੇ ਨੇ ਮੂਲੀ ਗਾਜਰ ਕੱਪੜਾ ਮਠਿਆਈ ਇਹ ਕੀਮਤ ਪਾਈ। ਇੱਕ ਨੇ ਵੇਖਿਆ, ਗੱਦੀ ਤੋਂ ਉੱਠਿਆ, ਨੌਕਰ ਨੂੰ ਆਵਾਜ਼ ਮਾਰੀ, 100 ਦਮੜਾ ਲਿਆ ਤੇ ਨਾਲ ਹੀ ਕਹਿ ਦਿੱਤਾ ਭਾਈ ਆਪਣਾ ਲਾਲ ਲੈ ਜਾ, ਮੈਂ ਇਮਾਨਦਾਰ ਜੋਹਰੀ ਹਾਂ, ਇਸ ਲਾਲ ਨੂੰ ਦਿਖਾਣ ਦੇ ਸਾਡੇ ਜੋਹਰੀਆਂ ਦੇ ਕਾਇਦੇ ਕਾਨੂੰਨ ਮੁਤਾਬਕ, ਜੋਹਰੀਆਂ ਦੇ ਕਾਇਦੇ ਕਾਨੂੰਨ ਮੁਤਾਬਕ ਲੋਕਾਂ ਨੂੰ ਪਤਾ ਇਹਦੇ ਦੇਖਣ ਦਾ ਹੀ 100 ਰੁਪਈਆ ਭੇਟਾ ਹੈ। ਤੇ ਮਹਾਰਾਜ ਨੇ 100 ਦਿੱਤਾ। ਸਤਿਗੁਰੂ ਹੱਸ ਪਏ, ਕਹਿਣ ਲੱਗੇ ਮਰਦਾਨਿਆ ਤੇਰੇ ਸਵਾਲ ਦਾ ਉੱਤਰ ਹੈ। ਕਹਿੰਦਾ ਮਹਾਰਾਜ ਕਿਹੜਾ ਸਵਾਲ? ਕਹਿੰਦੇ ਇੱਕ ਦਿਨ ਤੂੰ ਪੁੱਛਿਆ ਸੀ, ਇੱਕ ਨਾ ਤੁਹਾਨੂੰ ਪਿਆਰ ਕਰਦੇ ਨੇ, ਇੱਕ ਨਾ ਤੁਹਾਨੂੰ ਮਾੜਾ ਬੋਲਦੇ ਨੇ, ਕਬੋਲ ਬੋਲਦੇ ਨੇ, ਪੱਥਰ ਮਾਰਦੇ ਨੇ, ਕਈ ਤੇਰੇ ਚਰਨਾਂ ਦੀ ਧੂੜ ਮਸਤਕ ਤੇ ਲਾਉਂਦੇ ਨੇ। ਕਹਿਣ ਲੱਗੇ ਬਸ ਚੇਤੇ ਰੱਖੀ, ਬਾਜ਼ਾਰ ਇੱਕੋ ਹੀ ਏ, ਜਿਨ੍ਹਾਂ ਨੂੰ ਕੀਮਤ ਦਾ, ਜਿਨ੍ਹਾਂ ਨੂੰ ਇਹਦੀ ਕਦਰ ਕੋਈ ਨਹੀਂ, ਇਹਦੀ ਵੈਲਿਊ ਕੋਈ ਨਹੀਂ, ਕੋਈ ਸਮਝ ਨਹੀਂ, ਉਹ ਮੂਲੀ ਗਾਜਰਾਂ ਕੱਪੜੇ ਮਠਿਆਈ ਕੀਮਤ ਪਾਉਂਦੇ ਨੇ। ਚੇਤੇ ਰੱਖੀ ਜਿਹਨੂੰ ਇਸ ਲਾਲ ਦੀ ਕੀਮਤ ਹੈ, ਜਿਹੜਾ ਪਾਰਕੂ ਹੈ, ਜਿਹਨੂੰ ਸਮਝ ਹੈ, ਉਹ ਦੇਖਣ ਦੀ 100 ਰੁਪਈਆ ਦਿੰਦਾ। ਬਸ ਆਹ ਦੁਨੀਆ ਹੀ ਗਾਲਾਂ ਕੱਢਣ ਵਾਲਿਆਂ ਕੋਲ ਪਰਖ ਕੋਈ ਨਹੀਂ, ਪਰਖ ਵਾਲਿਆਂ ਕੋਲ ਪੈਸਾ ਕੋਈ ਨਹੀਂ। ਮੈਂ ਆਪ ਨੂੰ ਬੇਨਤੀ ਕਰਾਂਗਾ, ਇੱਥੇ ਭਗਤ ਜੀ ਨੇ ਕਿਹਾ ਨਾ ਖੋਲ ਗੰਢ, ਇੱਥੇ ਕੋਈ ਨਹੀਂ ਪਾਰਖੂ, ਇੱਥੇ ਕੋਈ ਗਾਹਕ ਨਹੀਂ। ਹੁਣ ਮੈਂ ਬੇਨਤੀ ਕਰਾਂਗਾ ਜੀ, ਕੀ ਅਨ ਅਧਿਕਾਰੀ ਬੰਦੇ ਨੂੰ ਇਹ ਸਮਝਾ ਦੇਣਾ ਚਾਹੀਦਾ? ਅਨ ਅਧਿਕਾਰੀ ਬੰਦਾ, ਉਹਨੂੰ ਆਪਾਂ ਨਾਮ ਦੀ ਗੱਲ ਕਰਨੇ ਆ, ਸਿਮਰਨ ਦੀ ਕਰਨੇ ਆ, ਵਾਰ ਵਾਰ ਸ਼ਬਦ ਦੀ ਗੱਲ ਨੂੰ ਨੈਗੇਟਿਵ ਨਾ ਲਿਓ। ਮੇਰਾ ਖਿਆਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਹੋਕਾ ਦੇ ਦੇਣਾ ਚਾਹੀਦਾ ਹੈ। ਪਰ ਜਿਹੜਾ ਬੰਦਾ ਅੰਦਰੋਂ ਸਾਕਤ ਬਣ ਚੁੱਕਾ ਹੈ ਨਾ, ਉਹਦੇ ਕੋਲ ਚੁੱਪ ਕਰ ਜਾਣਾ ਚਾਹੀਦਾ, ਉਹ ਕੋਲ ਰੱਬ ਦੀ ਗੱਲ ਕੀ ਕਰਨੀ। ਹਾਂ, ਇਹਨੂੰ ਸੁਣਿਓ, 2 ਸ਼ਬਦ ਮੈਂ ਆਪਣਾ ਸਾਂਝੇ ਕਰਾਂਗਾ। ਇੱਕ ਸ਼ਬਦ ਹੈ ਭਗਤ, ਦੋਨੋਂ ਸ਼ਬਦ ਭਗਤ ਕਬੀਰ ਜੀ ਦੇ ਨੇ। ਚਲੋ, ਕਬੀਰ ਬਾਣੀ ਦੀ ਵਿਆਖਿਆ ਕਬੀਰ ਜੀ ਦੀ ਬਾਣੀ ਵਿੱਚੋਂ ਇੱਕ ਸ਼ਬਦ ਤੁਹਾਨੂੰ ਸਭ ਨੂੰ ਚੇਤੇ ਹੋਏ, ਸੰਤ ਮਿਲੈ ਕਿਚ ਸੁਣੀਐ ਕਹੀਐ, ਉਹ ਗਾਹ ਕੇ ਨਾ ਪਰਮਾਤਮਾ ਦਾ ਪਿਆਰਾ ਸੰਤ ਜਨ ਮਿਲਦਾ ਤੇ ਜਗਿਆਸੂ ਉਹਦੇ ਨਾਲ ਸਾਂਝ ਪਾ, ਆਦਾਨ ਪ੍ਰਦਾਨ ਕਰ। ਸੰਤ ਮਿਲੈ ਕਿ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀ ਹੈ। ਹੁਣ ਫਿਰ ਬੇਨਤੀ ਹੈ, ਮਹਾਰਾਜ ਕਹਿੰਦੇ ਨੇ ਕਿ ਗੰਢ ਨਾ ਖੋਲ, ਸੰਤ ਮਿਲੇ ਉਹਦੇ ਨਾਲ ਗੱਲਬਾਤ ਕਰ, ਕਿਉਂਕਿ ਅੱਜ ਲੇਵਾ ਦੇਵੀ ਬਾਹਰ ਦੀ ਬਹੁਤ ਏ, ਆਤਮਕ ਲੇਵਾ ਦੇਵੀ ਕਰੋੜਾਂ ਵਿੱਚੋਂ ਇੱਕ ਅੱਧੇ ਦੀ। ਲੇਵਾ ਦੇਵੀ ਸਮਝ ਗਿਆ ਨਾ ਜੀ, ਵਰਤਨ ਭਾਜੀ ਆ ਵਿਆਹ ਹੁੰਦਾ ਹੈ, ਜਾਂ ਅਸੀਂ ਜਨਮ ਦਿਨ ਕੋਈ ਮਨਾਉਂਦਾ, ਤਿਉਹਾਰ ਹੁੰਦਾ, ਅਸੀਂ ਕਿਸੇ ਨੂੰ ਗਿਫਟ ਦਿੰਦੇ ਹਾਂ, ਕੋਈ ਸਾਨੂੰ, ਇਹ ਲੇਵਾ ਦੇਵੀ ਹੈ ਨਾ ਪਿਆਰਿਓ, ਇਹ ਲੇਵਾ ਦੇਵੀ ਸਾਰੇ ਸੰਸਾਰ ਚ ਪੈਸਿਆਂ ਦੇ ਹਿਸਾਬ ਨਾਲ ਲੋਕ ਲੇਵਾ ਦੇਵੀ ਕਰਦੇ ਆ, ਪਰ ਰੂਹਾਨੀਅਤ ਤੌਰ ਤੇ ਲੇਵਾ ਦੇਵੀ ਕਰੋੜਾਂ ਵਿੱਚੋਂ ਇੱਕ ਕਦਾ ਕਰਦਾ, ਕੋਈ ਰੱਬ ਦੀ ਬੰਦਗੀ ਕਰਨ ਵਾਲਾ। ਸੰਤਨ ਸਿਓ ਮੇਰੀ ਲੇਵਾ ਦੇਵੀ, ਮੈਂ ਕੁਝ ਲੈ ਰਿਹਾ ਵਾਂ ਤੇ ਕੁਝ ਦੇ ਰਿਹਾ ਹਾਂ। ਇਹ ਲੇਵਾ ਦੇਵੀ ਦਾ ਸੰਬੰਧ ਪੈਸਿਆਂ ਨਾਲ ਨਹੀਂ, ਮਠਿਆਈ ਦੇ ਡੱਬਿਆਂ ਨਾਲ ਨਹੀਂ, ਇਸ ਲੇਵਾ ਦੇਵੀ ਦਾ ਸੰਬੰਧ ਕੋਈ ਪਦਾਰਥ ਨਾਲ ਨਹੀਂ, ਇਸ ਲੇਵਾ ਦੇਵੀ ਦਾ ਸੰਬੰਧ ਹੈ ਜੋ ਮੇਰਾ ਜੀਵਨ ਅੰਦਰੋਂ ਹੈ। ਮੈਂ ਆਪਣੀ ਗੱਲ ਸੁਣਾ ਰਿਹਾ ਤੇ ਬੰਦਗੀ ਕਰਨ ਵਾਲਾ ਆਪਣੀ ਦੂਸਰਾ ਸੁਣਾ ਰਿਹਾ, ਅਸੀਂ ਇੱਕ ਦੂਜੇ ਤੋਂ ਲੇਵਾ ਦੇਵੀ ਦਾ ਗੁਣ ਲੈ ਰਹੇ ਹਾਂ। ਸਤਿਗੁਰਾਂ ਨੇ ਕਿਹਾ ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਵਿਵਹਾਰਾ, ਸੰਤਨ ਸਿਓ ਹਮ ਲਾਹ ਖਾਟਿਆ, ਹਰ ਭਗਤ ਭਰੇ ਭੰਡਾਰਾ। ਹੁਣ ਆਹ ਲੇਵਾ ਦੇਵੀ, ਸੰਤਨ ਮੋਕੋ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ। ਆਹ ਕਿਤੇ ਸਾਂਝ ਪੈ ਜਾਏ ਕਿ ਬੰਦਾ ਜੇ ਕਮਾਈ ਕਰਦਾ ਮਸ਼ਹੂਰੀ ਲਈ ਨਹੀਂ, ਰੱਬ ਦੀ ਹੱਥ ਜੋੜ ਕੇ ਬੇਨਤੀ ਹੈ। ਯਾਦ ਰੱਖੋ, ਇੱਕ ਭਾਈ ਵੀਰ ਸਿੰਘ ਨੇ ਸਤਰ ਲਿਖੀ ਸੀ, ਕੱਜੀ ਰਿੱਝੇ ਕੋਈ ਨਾ ਬੁੱਝੇ, ਤਦ ਹੀ ਭਰਦਾ ਰਸ ਭਾਵੇਂ ਉਹਨਾਂ ਦੇ ਨੀਵੇਂ ਆਪਣੇ ਨਿੱਜੀ ਜੀਵਨ ਨਾਲ ਹੈ, ਪਰ ਇਹ ਸਾਰੀਆਂ ਥਾਵਾਂ ਕੱਜੀ ਰਿੱਝ ਹੈ। ਕੱਜੀ ਸਮਝਦੇ ਨਾ, ਆਪਣੇ ਕੱਜੀ ਢੱਕੀ ਹੋਈ। ਜਦੋਂ ਵਲਟੋਈ ਵਿੱਚ ਹਾਂਡੀ ਵਿੱਚ ਕੋਈ ਸਬਜ਼ੀ ਬਣਾਉਂਦਾ, ਵਾਹਿਗੁਰੂ ਸਾਗ ਬਣਾ ਕੋਈ ਚੀਜ਼ ਬਣਾਉਂਦੇ ਪੁਰਾਣੇ ਸਮੇਂ, ਉਹਨੂੰ ਉੱਤੋਂ ਚੱਪਣੀ ਨਾਲ ਕੱਜ ਦਿੰਦੇ ਸਨ, ਢੱਕ ਦਿੰਦੇ ਸਨ। ਤੇ ਕਹਿੰਦੇ ਕੱਜੀ ਕੋਈ ਢੱਕੀ ਕੋਈ ਰਿੱਝੀ ਜਾਏ ਤੇ ਉਸ ਕਿਸੇ ਨੂੰ ਵਿਖਾਵਾ ਨਾ ਕਰੇ, ਉਹਦੇ ਵਿੱਚ ਰਸ ਭਰਦਾ, ਉਸ ਦਾਲ ਸਬਜ਼ੀ ਵਿੱਚ ਰਸ ਭਰ ਜਾਂਦਾ, ਤੇ ਜੇ ਉਹਨੂੰ ਵਾਰ ਵਾਰ ਤੁਸੀਂ ਵਿਖਾਓ ਜਾਂ ਹਿਲਾਓ ਜਾਓ, ਰਸ ਕਿੱਥੇ ਭਰੇਗਾ। ਕਹਿਣ ਲੱਗੇ ਆਤਮਕ ਜੀਵਨ ਜੀਣ ਲਈ ਵੀ ਇਹਨੂੰ ਕੱਜ ਕੇ ਬੰਦਗੀ ਕਰ, ਇਹਦੇ ਵਿੱਚ ਰਸ ਭਰੇਗਾ, ਤੇ ਜੇ ਤੂੰ ਇਹਦਾ ਵਿਖਾਵਾ ਹੀ ਕਰਦਾ ਰਹੇ ਤੇ ਇਹਦੇ ਵਿੱਚ ਰਸ ਕਿੱਥੇ ਭਰਨਾ। ਹੁਣ ਇੱਥੇ ਸ਼ਬਦ ਦੇਖੋ, ਧਿਆਨ ਨਾਲ ਸੁਣੋ। ਕੋਈ ਬੰਦਗੀ ਵਾਲਾ ਮਿਲੇ, ਗੱਲ ਕਰ ਸ਼ਬਦ ਦੀ, ਬਾਣੀ ਦੀ ਗੱਲ ਕਰ, ਸਿਮਰਨ ਦੀ ਕਰ, ਤੇ ਜੇ ਸਾਕਤ ਮਿਲਦਾ, ਜਿਹੜਾ ਕਹਿੰਦਾ ਮੈਂ ਨਾ ਆਹ ਨਹੀਂ ਮੰਨਦਾ ਜੀ, ਮੈਂ ਆਹ ਨਹੀਂ ਮੰਨਦਾ ਜੀ, ਚੇਤੇ ਰੱਖੀ ਉਹਨੇ ਜਾਂਦਿਆਂ ਤੈਨੂੰ ਕਾਲਖ ਲਾ ਜਾਣੀ ਹੈ, ਤੂੰ ਕਾਲਖ ਤੋਂ ਬਚਣ ਦੀ ਬਜਾਏ ਦੂਰ ਹੋ ਜਾ। ਇਹ ਕਹੋਗੇ ਨਫ਼ਰਤ ਵਾਲੇ ਸ਼ਬਦ ਨਹੀਂ, ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਇਹਦੇ ਬਾਹਰ ਦੇ ਅਰਥ ਨਹੀਂ, ਕੇਵਲ ਉਹ ਬੰਦਾ ਤੇਰਾ ਅੰਦਰ ਟਿਕਿਆ, ਤੂੰ ਪ੍ਰੇਮ ਚ ਭੱਜਿਆ, ਸ਼ਰਧਾ ਚ ਭੇਜਿਆ, ਨਾਮ ਬੰਦਗੀ ਕਰ ਰਿਹਾ, ਉਹਦੇ ਪੱਲੇ ਵੀ ਕੁਛ ਨਹੀਂ, ਉਹ ਤੈਨੂੰ ਇੱਕੋ ਦਮ ਅਸ਼ਰਧਾ ਨਾਸਤਿਕਤਾ ਰੁੱਖੇ ਪਾਉਂਦੀਆਂ ਇੰਨੀਆਂ ਗੱਲਾਂ ਸੁਣਾ ਜਾਏ ਕਿ ਸਵੇਰੇ ਤੇਰਾ ਨਿਤਨੇਮ ਚ ਵੀ ਚੇਤਨਾ ਲੱਗੇ, ਤੂੰ ਤਾਂ ਕਾਲਖ ਦਾ ਦਾਗ ਲਵਾ ਕੇ ਆ ਗਿਆ ਨਾ, ਕਾਲੇ ਭਾਂਡੇ ਤੋਂ ਬਚ, ਆਪਣਾ ਦਮ ਬਚਾ ਕੇ ਰੱਖ। ਇੱਥੇ ਸਤਿਗੁਰੂ ਕਹਿ ਰਹੇ ਨੇ ਕਿ ਪਿਆਰਿਓ, ਸੰਤ ਮਿਲਿਆ ਕਿ ਚ ਸੁਣੀਆਂ ਕਹੀ ਹੈ, ਕੋਈ ਰੱਬ ਦੀ ਬੰਦਗੀ ਵਾਲਾ ਮਿਲਦਾ, ਇੱਥੇ ਵੇਖੋ ਇੱਥੇ ਵੀ ਰਮਜ ਪਾ ਦਿੱਤੀ, ਕਹੀ ਹੈ ਨਹੀਂ, ਪਹਿਲਾਂ ਸੁਣੀਏ, ਆਪਣਾ ਆਪਣਾ ਸੁਣਾ, ਪਹਿਲਾਂ ਉਹਨੂੰ ਸੁਣ, ਫਿਰ ਬਾਅਦ ਵਿੱਚ ਕਹੀ। ਜੇ ਤੂੰ ਕਹਿਣ ਲੱਗ ਪਿਆ ਸੰਤ ਮਿਲਿਆ ਕਿ ਸੁਣੀਆਂ ਕਹੀ ਹੈ, ਮਿਲੇ ਅਸੰਤ ਮਸਤ ਕਰ ਰਹੀ ਹੈ, ਸਾਕਤ ਮਿਲੇ ਤੇ ਚੁੱਪ ਕਰ ਜਾ, ਉਹਦੇ ਅੱਗੇ ਗੰਢ ਨਾ ਖੋਲੀ। ਮਹਾਰਾਜ ਕਹਿੰਦੇ ਨੇ ਮਿਲਾ ਅਸੰਤ ਮਸਤਕ ਮਸਤ ਚੁੱਪ ਕਰ ਜਾ, ਅਸੰਤ ਦਾ ਅਰਥ ਸਾਕਤ, ਮਿਲਾ ਅਸੰਤ ਮਸਤ ਕਰ ਰਹੀ ਹੈ, ਬਾਬਾ ਬੋਲਣਾ ਕਿਆ ਕਹੀਏ, ਕੀ ਕਹੀਏ, ਜੋ ਤੁਸੀਂ ਕਿਹਾ ਵੀ ਸੰਤ ਮਿਲਾ ਕਿ ਸੁਣੀਆਂ ਕਹੀਏ, ਕੀ ਕਹੀਏ, ਕੀ ਬੋਲੀਏ। ਕਹਿਣ ਲੱਗੇ ਜੈਸੇ ਰਾਮ ਨਾਮ ਰਬ ਰਹੀ ਹੈ, ਉਹ ਬੋਲ ਬੋਲੀ ਜਿਹਦੇ ਬੋਲਣ ਤੋਂ ਬਾਅਦ ਤੇਰਾ ਅੰਦਰ ਟਿਕ ਜਾਏ, ਸੱਚ ਤੇਰੇ ਅੰਦਰ ਨਾਮ ਚੱਲਣ ਲੱਗ ਪਏ। ਆਹ ਬੋਲ ਬੋਲੀ, ਆਹ ਕਿਸੇ ਸੰਤ ਗੁਰਮੁਖ ਨੂੰ ਬੋਲੀ। ਮਹਾਰਾਜ ਕਹਿੰਦੇ ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਬ ਰਹੀ ਹੈ, ਸੰਤਨ ਸਿਓ ਬੋਲੇ ਉਪਕਾਰੀ, ਮੂਰਖ ਸਿਓ ਬੋਲੇ ਚੱਖ ਮਾਰੀ। ਪਿਆਰਿਓ ਦੇਖੋ, ਮਹਾਰਾਜ ਕਹਿੰਦੇ ਨੇ ਸੰਤ ਨਾਲ ਵਿੱਚ ਤੁਕ ਲੈ ਰਿਹਾ, ਸੰਤ ਨਾਲ ਬੋਲੇਗਾ ਤੇ ਪਰਉਪਕਾਰ ਹੋਵੇਗਾ, ਲੇਵਾ ਦੇਵੀ ਹੋਵੇਗੀ, ਮੂਰਖ ਨਾਲ ਤੇ ਝੱਖ ਮਾਰਨੀ ਹੈ। ਮਹਾਰਾਜ ਨਾਲ ਇਹ ਵੀ ਕਹਿੰਦੇ ਆ, ਬੋਲਤ ਬੋਲਤ ਬੜਾ ਬਿਕਾਰਾ, ਬਿਨ ਬੋਲੇ ਕਿਆ ਕਰਾਂ ਵਿਚਾਰਾ। ਜੇ ਤੂੰ ਪਰਮਾਰਥ ਦੀ ਗੱਲ ਕਰਦਿਆਂ ਬੋਲਦਿਆਂ 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 ਤੁਸੀਂ ਗਾਲੀ ਗਲੋਚ ਤੱਕ ਆ ਜਾਏ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ ਇਹ ਸ਼ਬਦ ਵਿਚਾਰਕ ਹੈ, ਇੱਕ ਦੂਜੇ ਦਸਤਾਰਾਂ ਲਾਹ ਲੱਗ ਪਏ, ਸ਼ਬਦ ਵਿਚਾਰਕ ਹੈ। ਨਹੀਂ ਨਹੀਂ, ਉਹ ਸ਼ਬਦ ਵਿਚਾਰ ਨਹੀਂ, ਲਫ਼ਜ਼ਾਂ ਦੇ ਥੱਲੇ ਈਰਖਾ ਭਰ ਰਹੀ ਹੈ। ਮਹਾਰਾਜ ਕਹਿੰਦੇ ਨੇ ਬੋਲਤ ਬੋਲਤ ਬੜਾ ਬਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਜਿਹੜਾ ਭਰਿਆ ਉਹਨੂੰ ਟਣਕਾ ਕੇ ਦੇਖੋ, ਹੋਰ ਥੋੜੀ ਸੁਣਿਓ। ਮੈਂ ਦੋਨੋਂ ਪੱਖ ਬੇਨਤੀ ਕਰਾਂਗਾ ਜੀ ਆਪਦੇ ਸਾਹਮਣੇ। ਇੱਕ ਸ਼ਬਦ ਹੋਰ ਹੈ, ਅਨ ਅਧਿਕਾਰੀ ਬੰਦੇ ਕੋਲ ਜਿਹਨੂੰ ਸਮਝ ਹੀ ਕੋਈ ਨਹੀਂ, ਹਾਂ ਜਗਿਆਸੂ ਹੋਵੇ, ਨਾ ਸਮਝੀ ਹੋਵੇ ਤੇ ਸਿੱਖਣ ਦੀ ਭਾਵਨਾ ਹੋਵੇ, ਮੈਂ ਬਈ ਆਹ ਗੱਲ ਸਮਝਣੀ ਹੈ ਜੀ, ਮੈਂ ਇਸ ਰਸਤੇ ਤੁਰਨਾ, ਤੇ ਸਮਝ ਵੀ ਕੋਈ ਨਹੀਂ, ਤੇ ਸਿੰਘ ਵੀ ਸਾਰਿਆਂ ਨੂੰ ਵਸਾਈ ਜਾਣੇ, ਉਹਨੂੰ ਗੁਰੂ ਗ੍ਰੰਥ ਸਾਹਿਬ, ਮੈਂ ਕੋਈ ਸ਼ਬਦ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ, ਉਹਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਕ ਸ਼ਬਦ ਵਰਤਿਆ ਵੀ ਉਸ ਬੰਦੇ ਵਿੱਚ ਤੇ ਖੋਤੇ ਚ ਕੋਈ ਫਰਕ ਨਹੀਂ, ਨਾਨਕ ਤੇ ਨਰ ਅਸਲ ਖਾਰ। ਆਂਦੇ ਨੇ ਇੱਕ ਤਾਂ ਬਾਹਰ ਖੋਤੇ ਨੇ ਚਾਰ ਪੈਰਾਂ ਵਾਲੇ, ਹਨਾ, ਕਹਿੰਦੇ ਅਸਲੀ ਖੋਤਾ ਕਿਹਾ, ਹੁਣ ਮੇਰੇ ਮਨ ਚ ਹੈ ਵੀ ਅਸਲ ਖਰ ਕਿਉਂ ਕਹਿ ਦਿੱਤਾ, ਸਿੱਧੀ ਖੋਤਾ ਕਹਿ ਦਿੰਦੇ। ਕਹਿਣ ਲੱਗੇ ਬਾਕੀ ਤਾਂ ਜੂਨ ਭੋਗਦੇ ਨੇ, ਅਸਲੀ ਖੋਤਾ ਤਾਂ ਆਏ, ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ, ਗੁਣ ਕੋਈ ਨਹੀਂ, ਸਮਝ ਕੋਈ ਨਹੀਂ, ਤੇ ਹੰਕਾਰ ਚਾਹੇ ਬੋਲੀ ਜਾ ਰਹੇ। ਤੇ ਕੀ ਮਹਾਰਾਜ ਉਹ ਗਦਾ ਬਿਰਤੀ ਕੀ ਹੈ? ਉੱਥੇ ਇੱਕ ਹੋਰ ਅਸੀਂ ਸ਼ਬਦ ਲੈ ਲਈਏ, ਮੰਨ ਲਓ ਇੱਕ ਫੁੱਲਾਂ ਦਾ ਬਗੀਚਾ ਹੈ, ਬਹੁਤ ਸੋਹਣਾ, ਫੁੱਲ ਖਿੜੇ ਆ। ਇਹ ਵੀ ਬਾਣੀ ਚੋਂ ਬੇਨਤੀ ਹੈ ਜੀ। ਹੁਣ ਫੁੱਲਾਂ ਦੀ ਸੁਗੰਧੀ ਲੈਣ ਵਾਸਤੇ ਸ਼ਹਿਦ ਦੀ ਮੱਖੀ ਵੀ ਆ ਰਹੀ ਹੈ ਤੇ ਦੂਜੇ ਪਾਸੇ ਭਵਰਾ ਵੀ ਆ ਰਿਹਾ। ਭਵਰੇ ਦੀ ਨਾਸਕਾ ਤੇ ਸ਼ਹਿਦ ਦੀ ਮੱਖੀ ਉਹ ਕਿੰਨੀ ਕੁ ਜੀ, ਉਹਦੇ ਨਾਸਾਂ ਕਿੰਨੀਆਂ ਕੁ ਨੇ ਸਿੱਧੀ ਜੇ, ਤੇ ਖੋਤੇ ਦਾ ਨੱਕ ਕਿੱਡੇ ਵੱਡੇ ਨੇ। ਮਹਾਰਾਜ ਕਹਿੰਦੇ ਆ ਖੋਤੇ ਨੂੰ ਬਗੀਚੀ ਚ ਲੈ ਆਓਗੇ ਨਾ, ਇੰਨੀਆਂ ਵੱਡੀਆਂ ਨਾਸਾਂ ਹੋਣ ਦੇ ਬਾਵਜੂਦ ਵੀ ਉਹਨੇ ਸੁਗੰਧੀ ਨਹੀਂ ਲੈਣੀ, ਉਹਨੇ ਸਾਰੇ ਫੁੱਲਾਂ ਨੂੰ ਉਜਾੜ ਕੇ ਚਲੇ ਜਾਣਾ। ਸ਼ਹਿਦ ਦੀ ਮੱਖੀ ਨਜ਼ਰੀ ਵੀ ਨਹੀਂ ਆਉਂਦੀ ਪਈ, ਉਹ ਸੁਗੰਧੀ ਲੈ ਕੇ ਜਾਂਦੀ। ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੇ, ਰਸੀਆ ਹੋਵੇ ਮੁਸ਼ਕਾ ਤਾਂ ਫੁੱਲ ਪਛਾਣੇ। ਮੈਂ ਇਸ ਪਰਿਪੇਖ ਚ ਕਹਿ ਰਿਹਾ ਫੁੱਲਾਂ ਦੀ ਸੁਗੰਧੀ ਗਧੇ ਅੱਗੇ ਰੱਖ ਕੇ ਕੀ ਹੋਊਗਾ। ਹੁਣ ਜਿਹੜਾ ਸ਼ਬਦ ਮੈਂ ਬੋਲਣ ਲੱਗਾ ਧਿਆਨ ਨਾਲ ਸੁਣਿਓ, ਮੈਂ ਵਿੱਚੋਂ ਵਿੱਚੋਂ ਤੂੰ ਕਾਰਜ ਕਰਨੀ ਹੈ। ਇਹ ਕਿਉਂ ਕਿਹਾ ਕਿ ਨਾ ਖੋਲੀ ਗੰਢਾਂ ਸਾਰਿਆਂ ਅੱਗੇ, ਨਹੀਂ ਉਹ ਕੋਈ ਪਾਰਖੂ, ਨਹੀਂ ਉਹ ਕੋਈ ਜਾਣਕਾਰ। ਤੇ ਭਗਤ ਜੀ ਉੱਥੇ ਕਹਿ ਰਹੇ ਆ ਜਿਸ ਧਰਤੀ ਤੇ ਕਮੀਰ ਕਰਮ ਕਾਂਡੀ ਬ੍ਰਾਹਮਣ ਬੈਠਾ ਹੈ, ਕਹਿੰਦੇ ਕਿਹਦੇ ਅੱਗੇ ਆਪਣੇ ਅੰਦਰ ਦੀ ਵੇਦਨਾ ਦੱਸੇਗਾ, ਕਿਹਨੂੰ ਖੋਲੇਗਾ। ਇੱਕ ਸ਼ਬਦ ਹੈ ਜੀ, ਕਹਾ ਸਵਾਨ ਕੋ ਸਿਮਰਤ ਸੁਣਾਏ। ਮੈਂ ਅਰਥ ਕਰ ਦੇਣਾ, ਕਹਾ ਸਾਕਤ ਪੈ ਹਰ ਗੁਣ ਗਾਏ, ਰਾਮ ਰਾਮ ਰਮੈ ਰਮ ਰਹੀ ਹੈ, ਰਾਮ 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 ਰਮੈ ਰਮ ਰਹੀ ਹੈ, ਸਾਕਤ ਸਿਉਂ ਭੂਲ ਨਹੀਂ ਕਹੀ ਹੈ। ਕੌਆ ਕਾਂ ਕਪੂਰ ਚਰਾਏ, ਕਹਿ ਬਿਸ਼ੀਅਰ ਕੋ ਦੂਧ ਪਿਆਏ, ਅੰਮ੍ਰਿਤ ਲੈ ਲੈ ਨੀਮ ਸੰਚਾਈ, ਕਹਿਤ ਕਬੀਰ ਉਹਾਂ ਕੋ ਸਹਿਜ ਨਾ ਜਾਈ। ਮੈਂ ਸ਼ਬਦ ਬੋਲ ਦਿੱਤਾ ਜੀ, ਇਹ ਸ਼ਬਦ ਗੁਰੂ ਗ੍ਰੰਥ ਉੱਤੇ ਸਲੋਕ ਹੀ ਹੈ ਨਾ, ਸੁਣਿਓ ਗੁਰਮੁਖੋ ਥੋੜਾ ਧਿਆਨ ਦੇ ਕੇ। ਮੈਂ ਪਿੱਛੇ ਵੀ ਕਹਿੰਦਾ ਹਾਂ ਕਿਉਂਕਿ ਸੰਗਤ ਵਿੱਚ ਅਕਸਰ ਮੰਗ ਹੁੰਦੀ ਜੀ, ਸਾਖੀ ਕੋਈ ਕਹਾਣੀ, ਉਹ ਸਮਝ ਛੇਤੀ ਪੈ ਜਾਂਦੀ ਹੈ ਤੇ ਕਥਾਕਾਰ ਨੂੰ ਕਹਾਣੀ ਸੁਣਾਉਣੀ ਬੜੀ ਸੌਖੀ ਹੁੰਦੀ ਜੇ। ਬੈਠੇ ਬੇਟਾ ਕਥਾ ਕਰਦਾ, ਸ਼ਬਦ ਚੇਤੇ ਕਰਕੇ ਕਥਾ ਕਰਨੀ ਮਹਿੰਗੀ ਹੁੰਦੀ ਹੈ। ਤੇ ਅੱਜ ਅਫਸੋਸ ਇਹ ਵੇ ਕਿ ਬਾਣੀ ਦਾ ਅਭਿਆਸ ਕੋਈ ਨਹੀਂ, ਸ਼ਬਦ ਦਾ ਅਭਿਆਸ ਕੋਈ ਨਹੀਂ। ਵੱਧ ਤੋਂ ਵੱਧ ਇਹੀ ਨਾ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪੀ ਸਾਹਿਬ, ਨੰਦ ਸਾਹਿਬ, ਰਹਿ ਰਾ ਸੋਹਿਲਾ ਸਾਹਿਬ, ਤੋਂ ਬਾਅਦ ਛਾਲ ਮਾਰ ਲਈ ਆਸਾ ਦੀਵਾਰ ਤੇ ਸੁਖਮਨੀ ਸਾਹਿਬ, ਪਾਰ ਉਤਾਰਾ ਤੇ ਇੱਕ ਓਂਕਾਰ ਕਈ ਹੋ ਜਾਣਾ। ਪਰ ਬਾਣੀ ਦੇ ਅਰਥਾਂ ਵਾਸਤੇ ਤਾਂ ਬਾਣੀ ਦਾ ਅਭਿਆਸ ਚਾਹੀਦਾ। ਹੁਣ ਜਿਹੜਾ ਮੈਂ ਸ਼ਬਦ ਫਿਰ ਆਪ ਨੂੰ ਕਹਿਣ ਲੱਗਾ, ਅਨ ਅਧਿਕਾਰੀ ਬੰਦੇ ਕੋਲ ਕੀ ਦੱਸਾਂਗੇ। ਭਗਤ ਜੀ ਕਹਿੰਦੇ ਨੇ ਕਹਾਂ ਸਵਾਨ ਕੋ ਸਿਮਰਤ ਸੁਣਾਏ, ਸਵਾਨ ਦਾ ਲਫ਼ਜ਼ੀ ਅਰਥ ਹੈ ਕੁੱਕਰ। ਕੁੱਤੇ ਦੇ ਕੰਨ ਵਿੱਚ ਤੁਸੀਂ ਵੇਦਾਂ ਤੇ ਸਿਮਰਤੀਆਂ ਦਾ ਪਾਠ ਕਰੀ ਜੋ ਬ੍ਰਹਮ ਗਿਆਨੀ ਬਣ ਜੂਗਾ। ਮਹਾਰਾਜ ਕਹਿੰਦੇ ਨਾ ਪੱਟਣ ਨਾ ਪਾਰਖੂ ਨਾ ਗਾਹਕ ਨਹੀਂ ਮੋਲ। ਕਹਾਂ ਸਵਾਨ ਕੋ ਸਿਮਰਤ ਸੁਣਾਏ, ਕਹਾਂ ਸਾਕਤ ਪੈ ਹਰ ਗੁਣ ਗਾਏ। ਕੁੱਤੇ ਦੇ ਕੰਨਾਂ ਵਿੱਚ ਧਰਮ ਗ੍ਰੰਥਾਂ ਦਾ ਪਾਠ ਸੁਣਾ, ਉਹਨੇ ਬ੍ਰਹਮ ਗਿਆਨੀ ਨਹੀਂ ਹੋਣਾ। ਤੇ ਸਾਕਤ ਬੰਦਾ ਜਿਹੜਾ ਅੰਦਰੋਂ ਟੁੱਟਿਆ ਹੋਇਆ, ਤੂੰ ਜਿੰਨੀਆਂ ਮਰਜ਼ੀ ਪ੍ਰਮਾਣ ਦਲੀਲਾਂ ਜਾਈਦਾ, ਉਹਨੇ ਛੇਤੀ ਕੀਤਿਆਂ ਤਬਦੀਲ ਨਹੀਂ ਹੋਣਾ। ਅਗਲੀ ਬੇਨਤੀ, ਕੌਆ ਕਾਂ ਕਪੂਰ ਚਰਾਏ। ਜੇ ਆਪਾਂ ਕਾਂ ਨੂੰ ਮੁਸ਼ ਕਪੂਰ ਆਪਾਂ ਸੁਣਿਆ ਹੋਣਾ, ਜੇ ਕਾਂ ਨੂੰ ਮੁਸ਼ ਕਪੂਰ ਵੀ ਪਾ ਦਈਏ, ਯਾਦ ਰੱਖਿਓ ਜਿੰਨਾ ਮਰਜ਼ੀ ਸੁਗੰਧੀ ਵਾਲਾ ਕੀਮਤੀ ਪਦਾਰਥ ਕਹੋਵੇ ਕਾਂ ਅੱਗੇ ਪਾ ਦਿਓ, ਉਹਨੇ ਕਦੀ ਨਹੀਂ ਕਹਿਣਾ ਅੱਜ ਤੋਂ ਬਾਅਦ ਚੁੰਝ ਗੰਦਗੀ ਚ ਨਹੀਂ ਮਾਰਨੀ। ਉਹਨੇ ਯਾਦ ਰੱਖਿਓ ਮੁਸ਼ ਕਪੂਰ ਖਾ ਕੇ ਵੀ ਆਪਣੀ ਚੁੰਝ ਉਹਨੇ ਗੰਦਗੀ ਵਿੱਚ ਮਾਰਨੀ ਹੈ। ਸਾਕਤ ਬੰਦਾ ਉਹਦੇ ਅੱਗੇ ਰੱਬ ਦਾ ਸ਼ਬਦ ਰੂਪੀ ਤੁਸੀਂ ਜਿੰਨਾ ਮਰਜ਼ੀ ਕਪੂਰ ਦੇ ਦਿਓ, ਉਸ ਬੰਦੇ ਦੀ ਬਿਰਤੀ ਵਕਾਰਾਂ ਵਿੱਚ ਚੁੰਝ ਮਾਰਨ ਤੋਂ ਰੋਕੇਗੀ ਨਹੀਂ। ਕਵਾ ਕਾਂ ਕਪੂਰ ਚਰਾਏ, ਕਹਿ ਬਿਸ਼ੀਅਰ ਕੋ ਦੂਧ ਪਿਆਏ। ਅੱਗੇ ਭਗਤ ਜੀ ਕਹਿੰਦੇ ਨੇ ਅੰਮ੍ਰਿਤ ਲੈ ਲੈ ਨੀਮ ਸੰਚਾਈ। ਜੇ ਆਬੇ ਹਾਥ ਪਾ ਪਾ ਕੇ ਨਿੰਮ ਦੀਆਂ ਜੜਾਂ ਚ ਦਿਨ ਰਾਤ ਸ਼ਰਬਤ ਪਾਈ ਜਾ, ਕਹਿਤ ਕਬੀਰ ਉਹਾ ਕੋ ਸਹਿਜ ਨਾ ਜਾਈ। ਸੱਚ ਏਵੇ ਕਿ ਉਹਦੇ ਅੰਦਰ ਦਾ ਸਹਿਜ ਦਾ ਅਰਥ ਸੁਭਾਅ, ਨਿੰਮ ਨੇ ਆਪਣੀ ਕੁੜੱਤਨ ਨਹੀਂ ਤਿਆਗਣੀ। ਇੱਥੇ ਭਗਤ ਜੀ ਕਹਿੰਦੇ ਆ ਵੀ ਇੱਕ ਕੰਮ ਕਰੀ, ਤੂੰ ਜਣੇ ਖਣੇ ਅੱਗੇ ਗੰਢ ਨਾ ਖੋਲ ਕੇ ਬਹਿ ਜਾ ਕਰ। ਸ਼ਬਦ ਇਹ ਵੇ, ਧੁਨੀ ਇਹ ਵੇ, ਦਸਮ ਦੁਆਰ ਇਹ ਵੇ, ਚਰਨਾਟ ਇਸ ਨਾ ਛੁੱਟ ਦੀਏ। ਕਹਿੰਦੇ ਨਾ ਨਾ, ਬੇਕਦਰੇ ਬੰਦੇ ਨਹੀਂ ਜਾਣਦੇ ਹੁੰਦੇ, ਕਦਰ ਵਾਲੇ ਕੋਲ ਗੱਲ ਕਰੀ। ਤੇ ਜਿਹੜਾ ਬੰਦਾ ਕਦਰਦਾਨ ਹੈ, ਹੁਣ ਕਈਆਂ ਤਾਂ ਇਹ ਵੀ ਹੋ ਗਿਆ ਨਾ ਜੀ, ਇਹ ਭਗਤ ਜੀ ਦਾ ਮੈਂ ਜਦੋਂ ਪੜ੍ਹ ਰਿਹਾ ਸਾਂ ਵੀ ਤੂੰ ਨਾ ਖੋਲੀ, ਲੋਕੀ ਤਾਂ ਇਸ਼ਤਿਹਾਰ ਲਾਉਂਦੇ ਪਏ, ਇੰਨੇ ਸੁਖਮਨੀ ਸਾਹਿਬ ਦੇ ਪਾਠ ਕਰ ਦਿੱਤੇ। ਕਈ ਵਾਰੀ ਕਹਿੰਦੇ ਇਹਨੇ ਜਪ ਤਪ ਕਰ ਦਿੱਤੇ, ਇਹਨਾਂ ਸਿਮਰਨ ਕਰ ਦਿੱਤਾ, ਫਿਰ ਚੇਲੇ ਉਹਨੂੰ ਕੈਸ਼ ਕਰਦੇ ਆ, ਮੈਂ ਨਿਤਨੇਮ ਆਪਣਾ ਕਰ ਰਿਹਾ, ਮੇਰਾ ਪਾਰ ਉਤਾਰਾ ਹੋਣਾ, ਮੈਂ ਇਬਾਦਤ ਕਰ ਰਿਹਾ, ਮੇਰਾ ਪਾਰ ਉਤਾਰਾ ਹੋਣਾ। ਉਸ ਇਬਾਦਤ ਨੂੰ ਇਸ ਤਰ੍ਹਾਂ ਕਿਉਂ ਵਰਤਨੇ ਪਏ ਜਿਵੇਂ ਬਿਜ਼ਨਸ ਹੈ? ਸੁਖਮਨੀ ਸਾਹਿਬ ਦੇ 12 ਪਾਠ ਤੁਸੀਂ ਕੀਤੇ ਤੇ ਲੋਕਾਂ ਦੱਸ ਕੇ ਕੀ ਹੋਜੂਗਾ? ਅੰਗ ਬੋਧੀ ਬਣੇਗੀ ਨਾ। ਮੈਂ ਇੰਨੇ ਕਰ ਰਿਹਾ ਵਾਂ। ਮੈਂ ਫਿਰ ਆਪ ਜੀ ਨੂੰ ਕਹਾਂ, ਇੱਕ ਉਦਾਹਰਨ ਹੋਰ ਦੇਣਾ, ਗੁਜਰਾਤ ਜ਼ਿਲ੍ਹਾ ਤਹਿਸੀਲ ਖਾਰੀਆਂ ਅੱਜ ਕੱਲ੍ਹ ਪਾਕਿਸਤਾਨ 'ਚ, ਉੱਥੇ ਇੱਕ ਪਿੰਡ ਜੀ ਡਿੰਗਾ, ਗੁਰੂ ਨਾਨਕ ਸਾਹਿਬ ਉੱਥੇ ਗਏ, ਡਿੰਗਾ ਪਿੰਡ। ਮੈਂ ਉਦਾਹਰਨ ਜ਼ਿਲ੍ਹਾ ਗੁਜਰਾਤ, ਇਹ ਗੁਜਰਾਤ ਦੂਜਾ ਨਹੀਂ, ਇਹ ਪਾਕਿਸਤਾਨ 'ਚ ਮਾਂਗੜ ਦੇ ਨੇੜੇ ਡਿੰਗਾ ਪਿੰਡ ਮਹਾਰਾਜ ਜੀ ਗਏ। ਸਾਖੀ ਤੁਸੀਂ ਬੜੀ ਵਾਰੀ ਸੁਣੀ ਹੈ, ਪਰ ਮੈਂ ਅੱਜ ਨਾ ਵਿਸ਼ੇਸ਼ ਕਰਕੇ ਐਡ ਕਰ ਦਿੱਤਾ ਵੀ ਇਹ ਘਟਨਾ ਕਿੱਥੇ ਵਾਪਰੀ। ਡਿੰਗਾ ਪਿੰਡ ਗਏ ਤੇ ਮਹਾਰਾਜ ਕੀਰਤਨ ਕੀਤਾ, ਇੱਕ ਭੇਰਾਈ ਆ ਗਿਆ, ਭੇਰਾਈ ਸਮਝਣੇ ਆ, ਢੋਲ ਵਜਾਉਣ ਵਾਲਾ, ਉਹ ਢੋਲ ਵਜਾਉਂਦਾ ਤੇ ਹੋਕਾ ਦੇ ਰਿਹਾ ਸੀ, ਤੇ ਉਹ ਢੋਲ ਵਜਾ ਰਿਹਾ ਸੀ ਪਹਿਲਾਂ ਇੱਕ ਇਹ ਝੌਂਪੜੀ ਦੇ ਸਾਹਮਣੇ, ਤੇ ਫਿਰ ਦੂਰ ਦੂਰ ਹੋਕਾ ਦੇ ਰਿਹਾ ਸੀ ਕਿ ਐਤਵਾਰ ਨੂੰ, ਇੱਕ ਸੱਜਣ ਨੇ ਐਤਵਾਰ ਲਿਖਿਆ ਕਿ ਇਸ ਦਿਨ ਜੋਗੀ ਜੀ ਨੇ ਆਪਣੇ 40 ਦਿਨ ਚਿੱਲਾ ਪੂਰਾ ਕਰਕੇ ਬਾਹਰ ਨਿਕਲਣਾ, ਤੁਸੀਂ ਆਪਣੀ ਜ਼ਿੰਦਗੀ ਚ ਪਾਰ ਉਤਾਰਾ ਚਾਹੁੰਦੇ ਹੋ ਤੇ ਉਹਦੇ ਦਰਸ਼ਨ ਜ਼ਰੂਰ ਕਰਿਓ। ਮਹਾਰਾਜ ਕੀਰਤਨ ਕਰ ਰਹੇ, ਵਾਰ ਵਾਰ ਢੋਲ ਵੱਜਦਾ, ਸਤਿਗੁਰਾਂ ਨੇ ਸ਼ਬਦ ਦਾ ਭੋਗ ਪਾ ਕੇ ਕਿਹਾ, ਗੱਲ ਸੁਣ, ਇਹ ਢੋਲ ਕਿਉਂ ਵਜਾਉਂਦਾ? ਕਹਿੰਦਾ ਤੁਸੀਂ ਆਵਾਜ਼ ਨਹੀਂ ਸੁਣੀ। ਮਹਾਰਾਜ ਕਹਿੰਦੇ ਸੁਣੀ ਹੈ। ਕਹਿੰਦੇ ਨੇ ਆਵਾਜ਼ ਤਾਂ ਸੁਣੀ ਹੈ, ਢੋਲ ਦੀ ਤਾਂ ਹੀ ਤੈਨੂੰ ਪੁੱਛਿਆ, ਤੂੰ ਆਵਾਜ਼ ਚ ਕੀ ਕਹਿ ਰਿਹਾ? ਕਹਿੰਦਾ ਜੀ ਆਹ ਜੋਗੀ ਜੀ ਨੇ, ਆਹ ਜਿਹੜਾ ਸਾਹਮਣੇ ਤੁਸੀਂ ਬੈਠੇ ਹੋ, ਇਸ ਝੌਂਪੜੀ ਥੱਲੇ ਭੋਰਾ ਹੈ, ਕੱਲ ਐਤਵਾਰ 40 ਦਿਨ ਪੂਰੇ ਹੋ ਜਾਣੇ ਨੇ, ਤੇ ਮੈਂ ਪਿੰਡ ਵਾਲਿਆਂ ਨੂੰ ਢੰਡੋਰਾ ਪਿੱਟ ਰਿਹਾ ਵੀ ਆਇਓ ਦਰਸ਼ਨ ਕਰਿਓ, ਤੁਹਾਨੂੰ ਮੁਕਤੀ ਹੋਵੇਗੀ। ਸਤਿਗੁਰੂ ਕਹਿੰਦੇ ਆ ਇਹ ਤੂੰ ਸ਼ਰਧਾਲੂ ਹੈ? ਕਹਿੰਦਾ ਨੀ ਮੈਂ ਸ਼ਰਧਾਲੂ ਨੀ। ਹਜ਼ੂਰ ਕਹਿੰਦੇ ਤੂੰ ਕਾਹਦੇ ਲਈ ਭੇਜਿਆ? ਕਹਿੰਦੇ ਮੈਨੂੰ ਪੈਸੇ ਦੇ ਗਿਆ ਪਹਿਲਾਂ, ਇਹ ਮੇਰੇ ਕੰਟਰੈਕਟ ਇਹਦੇ ਨਾਲ ਵੀ ਮੈਂ 40 ਦਿਨ ਢੰਡੋਰਾ ਪਿੱਟਣਾ ਹੈ, ਸਵੇਰੇ ਸ਼ਾਮੀ ਢੋਲ ਵਜਾਉਣਾ। ਮਹਾਰਾਜ ਕਹਿੰਦੇ ਤੂੰ ਫਿਰ ਜਗਿਆਸ ਨੂੰ ਢੋਲ ਬੰਦ ਕਰ। ਕਹਿੰਦਾ ਮੇਰੀ ਦਿਹਾੜੀ? ਗੁਰਦੇਵ ਕਹਿੰਦੇ ਅਸੀਂ ਪੈਸੇ ਤੈਨੂੰ ਦੇ ਦਿਆਂਗੇ, ਉਹਦੇ ਤੋਂ ਵੱਧ ਦਿਆਂਗੇ। ਉਹਨੇ ਕਿਹਾ ਮੈਂ ਪੈਸੇ ਚਾਹੀਦੇ ਨੇ, ਜ਼ਰੂਰ ਮੈਂ ਢੋਲ ਵਜਾਉਣਾ। ਉਹ ਢੋਲ ਲਪੇਟ ਕੇ ਆਪਣਾ ਚੱਲ ਪਿਆ। ਮਹਾਰਾਜ ਉੱਥੇ ਸੰਜੀ ਜੋਗੀ ਜੀ ਬਾਹਰ ਨਿਕਲੇ, 40 ਦਿਨ ਕੁਝ ਨਹੀਂ ਖਾਧਾ ਪੀਤਾ, ਸਾਧਨ ਹੈ ਜੀ। 40 ਦਿਨ ਬੰਦਾ ਅੰਦਰ ਰਿਹਾ ਚੱਪ ਤਪ ਚ। 40 ਦਿਨਾਂ ਬਾਅਦ ਜਦੋਂ ਬਾਹਰ ਨਿਕਲਿਆ ਤੇ ਬਿਲਕੁਲ ਵੈਰਾਨ, ਕੋਈ ਬੰਦਾ ਨਹੀਂ, ਗਸ਼ ਖਾ ਕੇ ਜ਼ਮੀਨ ਤੇ ਡਿੱਗ ਪਿਆ, ਬੇਹੋਸ਼ ਹੋ ਗਿਆ। 40 ਦਿਨ ਜਿਹੜੀ ਐਨਰਜੀ ਸੀ ਨਾ, ਸਮਝੋ ਵੀ ਖਤਮ। ਮਹਾਰਾਜ ਜੀ ਨੇ ਆਵਾਜ਼ ਦਿੱਤੀ, ਮਰਦਾਨਿਆ ਭਰਾਈ ਨੂੰ ਬੁਲਾ। ਭਰਾਈ ਆਇਆ, ਉਹਨੇ ਪੂਰੇ ਜ਼ੋਰ ਦੇ ਨਾਲ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ, ਨਾਲ ਹੋਕਾ ਦਿੱਤਾ, ਜੋਗੀ ਜੀ ਬਾਹਰ ਆ ਗਏ, ਜੋਗੀ ਜੀ ਬਾਹਰ ਆ ਗਏ। ਸਾਰਾ ਪਿੰਡ ਹਜੂਮ ਇਕੱਠਾ ਹੋਇਆ। ਜਦੋਂ ਰੌਲਾ ਪੈਣ ਲੱਗ ਪਿਆ, ਜੋਗੀ ਜੀ ਸੱਚੀ ਬੁੱਚੀ ਇੰਨੀ ਐਨਰਜੀ ਆਈ, ਉੱਠ ਕੇ ਬੈਠ ਗਏ, ਕਿਸੇ ਨੇ ਪਾਣੀ ਮੂੰਹ ਚ ਪਾਇਆ ਨੀ, ਆਪੇ ਉੱਠ ਕੇ ਬਹਿ ਗਏ ਸਭ ਪਾਸੇ। ਵਾਹ ਵਾਹ, ਇੰਨੇ ਦਿਨ, ਇੰਨੇ ਦਿਨ। ਜਦੋਂ ਢੋਲ ਬੰਦ ਹੋਇਆ, ਜ਼ੋਰ ਅੱਗੇ ਵਧੇ, ਕਹਿਣ ਲੱਗੇ ਜੋਗੀ ਜੀ ਕਿੰਨੇ ਦਿਨ ਬੈਠੇ? ਕਹਿੰਦੇ 40 ਦਿਨ। ਖਾਧਾ ਕੁਝ? ਕਹਿੰਦੇ ਨਾ ਜੀ ਕੁਛ ਨੀ ਖਾਧਾ। ਸਤਿਗੁਰੂ ਕਹਿੰਦੇ ਨੇ ਨਹੀਂ, ਤੁਸੀਂ ਬਹੁਤ ਖਾਂਦੇ ਰਹੇ ਹੋ। ਕਹਿੰਦਾ ਨਹੀਂ ਜੀ, ਸਭ ਨੂੰ ਪੁੱਛ ਲਓ, ਮੇਰੇ ਕੋਲ ਕੋਈ ਨਹੀਂ ਆਇਆ। ਹਜ਼ੂਰ ਕਹਿੰਦੇ 40 ਦਿਨ ਤੇਰੇ ਜਪਤਾ ਵਿੱਚ ਇੱਕ ਥਾਟ ਚੱਲ ਰਿਹਾ ਸੀ, ਫੁਰਨਾ ਚੱਲ ਰਿਹਾ ਸੀ ਕਿ 40 ਦਿਨ ਬਾਅਦ ਨਿਕਲਾਂਗਾ, ਜੈ ਜੈਕਾਰ ਹੋਵੇਗੀ, ਲੋਕ ਕਹਿਣਗੇ ਇਦੂ ਵੱਡਾ ਕੋਈ ਨਹੀਂ। ਤੁਸੀਂ ਅੰਨ ਨਹੀਂ ਖਾਧਾ, ਤੁਸੀਂ ਪਾਣੀ ਨਹੀਂ ਪੀਤਾ, ਪਰ ਖੋਮੇ ਦੀ ਖੁਰਾਕ ਤਾਂ ਰੋਜ਼ ਖਾਂਦੇ ਰਹੇ ਹੋ। ਜਪ ਹੋਵੇ, ਤਪ ਹੋਵੇ, ਧਰਮ ਦਾ ਚਿੰਨ ਕੋਈ ਹੋ ਜਾਏ, ਗੁਰਮੁਖੋ ਮੈਨੂੰ ਬਖਸ਼ ਦਿਆ ਜੇ ਅਸੀਂ ਦੂਜੇ ਨੂੰ ਗੱਲਾਂ ਕਰਨੇ ਆ। ਜਿਸ ਥਾਂ ਤੇ ਸ਼ਰਧਾ ਦੀ ਥਾਂ ਤੇ ਖੋਮੇ ਤੇ ਹੰਕਾਰ ਆ ਜਾਏ, ਉਹ ਭਾਵੇਂ ਜਿੰਨੇ ਹੋਵੇ ਤੇ ਭਾਵੇਂ ਕੜਾ ਹੋਵੇ, ਅੰਦਰ ਦਾ ਰਸ ਸੁੱਕ ਜਾਂਦਾ ਹੈ। ਕੌੜਾ ਸੱਚ ਮੈਂ ਕਿਹਾ ਹੈ। ਕਹਿਣ ਲੱਗੇ ਤੁਸੀਂ ਖੋਮੇ ਦਾ ਰਸ ਮਾਣਿਆ ਰੋਜ਼? ਉੱਥੇ ਫਿਰ ਸਤਿਗੁਰਾਂ ਨੇ ਜੀ ਸ਼ਬਦ ਉਚਾਰਨ ਕੀਤਾ, ਜੋਗੀ ਦੇ ਅੰਦਰ ਨੂੰ ਠੰਡ ਪੈ ਗਈ, ਉਹ ਸਤਿਗੁਰਾਂ ਦੇ ਚਰਨਾਂ ਚੋਂ ਗਿਆ। ਕਹਿੰਦੇ ਗੁਰਦੇਵ ਨੇ ਉੱਥੇ ਕੀਰਤਨ ਕੀਤਾ, ਇਹਦੇ ਸਿਰ ਤੇ ਹੱਥ ਰੱਖਿਆ। ਪਿਆਰੇ, 40 ਦਿਨਾਂ ਬਾਅਦ ਜਿਹੜਾ 40 ਦਿਨ ਕੁਝ ਨਹੀਂ ਮਿਲਿਆ, ਗੁਰੂ ਨਾਨਕ ਸਾਹਿਬ ਦੀ ਛੋਹ ਮਿਲ ਜਾਏ, ਬਾਬਾ ਜੀ ਦੀ ਛੂਹ ਮਿਲੀ, ਇਸ ਜੋਗੀ ਦੇ ਅੰਦਰ ਨਾਮ ਦੀ ਬਖਸ਼ਿਸ਼ ਹੋ ਗਈ, ਸੱਚਮੁੱਚ ਅੰਦਰ ਪੂਰਨ ਤੌਰ ਤੇ ਟਿਕ ਪਿਆ। ਮਹਾਰਾਜ ਜੀ ਨੇ ਗੁਰਮਤਿ ਦ੍ਰਿੜ ਕਰਾਈ। ਉਸ ਤੋਂ ਬਾਅਦ ਜਿੰਨੀ ਜ਼ਿੰਦਗੀ ਉਹਨੇ ਜੀ ਗੁਰਮਤ ਦਾ ਪ੍ਰਚਾਰ ਕੀਤਾ, ਉਹਨੇ ਉੱਤੇ ਸਰੋਵਰ ਬਣਾਇਆ, ਉਸ ਸਰੋਵਰ ਦਾ ਨਾਮ ਉਹਨੇ ਨਾਨਕ ਸਰ ਰੱਖਿਆ। ਯਾਦ ਰੱਖਿਓ ਪਿੰਡ ਡਿੰਗਾ ਸੀ। ਉੱਥੇ ਮੈਂ ਸਿਰਫ ਇੰਨੀ ਕੁ ਬੇਨਤੀ ਕਰ ਰਿਹਾ ਕਿ ਜੇ ਇਹ ਵਿਖਾਵਾ ਹੀ ਹੈ ਨਾ ਜੀ, ਇੱਥੇ ਭਗਤ ਜੀ ਕਹਿੰਦੇ ਕਿਹਨੂੰ ਵਿਖਾ ਰਹੇ ਹਾਂ? ਹਾਂ, ਜਿਹਨੇ ਕੁਝ ਲੈਣਾ ਨਾ ਉਹ ਫਿਰ ਤਰਕ ਨਹੀਂ ਕਰਦਾ, ਉਹਨੂੰ ਬਾਣੀ ਚ ਪੁੱਛੋ। ਇੱਕ ਭਗਤ ਅਸੀਂ ਇਹ ਰੱਖਿਆ ਵੀ ਸਾਕਤ ਨੂੰ ਭੁੱਲ ਕੇ ਵੀ ਨਾ ਕਹੋ, ਹਰ ਜਾ ਸੁਣਨ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਰਾਵੈ ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀਏ। ਇਹ ਬੜਾ ਬੜਾ ਜੀ, ਤੁਸੀਂ ਹਾਰ ਗਏ ਜੀ, ਤੁਸੀਂ ਜਵਾਬ ਨਹੀਂ ਦਿੱਤਾ। ਯਾਦ ਰੱਖਿਓ ਜਵਾਬ ਸਮਝ ਵਾਲੇ ਨੂੰ ਦਿੱਤਾ ਜਾਂਦਾ, ਮੂਰਖ ਤੇ ਬੇਸਮਝ ਬੰਦੇ ਨੂੰ ਜਵਾਬ ਨਹੀਂ ਦਿੱਤਾ ਜਾਂਦਾ ਹੁੰਦਾ। ਹਾਂ, ਜਿਹੜੇ ਜਗਿਆਸਾ ਵਾਲੇ ਨੇ, ਜਿਹੜੇ ਸੱਚੀ ਮੁੱਚੀ ਨਾਮ ਦੇ ਪਾਰਖੂ ਨੇ, ਉਹ ਫਿਰ ਤਰਲੇ ਲੈਂਦੇ ਆ, ਉਹ ਤਰਕ ਚ ਨਹੀਂ ਪੈਂਦੇ। ਉਹ ਇੱਕੋ ਗੱਲ ਕਹਿੰਦੇ ਆ, ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ। ਹੁਣ ਆ ਵੀ ਪਾਖੇ ਨਾ, ਤੂੰ ਸੁਣਾ ਤਾਂ ਸਹੀ ਮੈਨੂੰ ਗੱਲ, ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ। ਮੇਰੇ ਮਾਲਕ ਦੀ ਗੱਲ ਸੁਣਾ ਹੋਵੇ, ਤੂੰ ਗੁਰੂ ਦੀ ਗੱਲ ਸੁਣਾ, ਪਰਮਾਤਮਾ ਦੀ ਸੁਣਾ, ਕੋਈ ਨਾਮ ਦੀ ਸੁਣਾ। ਸੀਸ ਵੱਡੇ ਕਰ ਬੈਸਨ ਦੀਜੈ, ਬਿਨ ਸਿਰ ਸ਼ੇਵ ਕਰੀਜੈ। ਤੇਰੇ ਵਾਸਤੇ ਕੁਰਸੀ ਨਹੀਂ, ਕੋਈ ਮੂੜਾ ਨਹੀਂ, ਕੋਈ ਮੰਜਾ ਨਹੀਂ, ਆਪਣਾ ਸਿਰ ਵੱਢ ਕੇ ਰੱਖਦਿਆਂ ਉਹਦੇ ਤੇ ਬਹਿ ਜਾ, ਮੇਰੀ ਗੱਲ ਤਾਂ ਸੁਣਾ ਰੱਬ ਦੀ। ਇਹਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਸੁਣਾਉਣਾ ਨਹੀਂ। ਮਹਾਰਾਜ ਕਹਿੰਦੇ ਕੋਈ ਜਨ ਹਰਸ਼ੋਂ ਦੇਵੈ ਜੋਰ, ਕੋਈ ਸੁਣਾਏ ਸੀ, ਕੋਈ ਜਨ ਹਰਸ਼ੋਂ ਦੇਵੈ ਜੋਰ, ਚਰਨ ਗਹੂੰ ਮੈਂ ਉਹਦੇ ਚਰਨ ਘੁੱਟ ਕੇ ਪਕੜ ਲਾਂ, ਬਕੂੰ ਸੁਭ ਰਸਨਾ, ਆਪਣੀ ਜ਼ਬਾਨ ਤੋਂ ਉਹਦੇ ਲਈ ਚੰਗੀ ਸ਼ਬਦਾਵਲੀ ਬੋਲਾਂ, ਸਤਿਕਾਰ ਵਾਲੀ ਸ਼ਬਦਾਵਲੀ ਬੋਲਾਂ। ਮਹਾਰਾਜ ਕਹਿੰਦੇ ਚਰਨ ਗਹੂੰ ਬਕੂੰ ਸੁਭ ਰਸਨਾ ਦੀਜੈ ਪ੍ਰਾਣ ਅਕੋਰ, ਕੀ ਤੈਨੂੰ ਦੇ ਸਕਣਾ ਜੋ ਕੋਈ ਤੂੰ ਸੁਣਾ ਰਿਹਾ, ਕੀਰਤਨ ਸੁਣਾ ਰਿਹਾ, ਬਾਣੀ ਸੁਣਾ ਰਿਹਾ, ਨਾਮ ਸੁਣਾ ਰਿਹਾ, ਦੁਨੀਆਂ ਚ ਕੋਈ ਚੀਜ਼ ਨਹੀਂ। ਹਾਂ, ਮੈਂ ਆਪਣੇ ਪ੍ਰਾਣ ਭੇਟਾ ਵਜੋਂ ਦੇ ਸਕਣਾ, ਕਿਉਂਕਿ ਇਹਦੀ ਕੀਮਤ ਕੋਈ ਨਹੀਂ। ਦੀਜੈ ਪ੍ਰਾਣ ਅਕੋਰ। ਗੁਰੂ ਰਾਮਦਾਸ ਕਹਿੰਦੇ ਮੇਰੇ ਹਰ ਪ੍ਰੀਤਮ ਕੀ ਕੋਈ, ਮੈਂ ਦੂਜਾ ਪੱਖ ਤਾਂ ਰੱਖਿਆ ਜੀ, ਇਹ ਨਹੀਂ ਕਿ ਆਪਾਂ ਨੈਗੇਟਿਵ ਸਿਰਫ ਚੱਲੇ ਜਾਈਏ ਜੀ ਸਾਖਤ ਕੋਲ। ਮਹਾਰਾਜ ਕਹਿੰਦੇ ਜਿੱਥੇ ਮਿਲਦੇ ਨੇ ਜਗਿਆਸੂ, ਜਿੱਥੇ ਸ਼ਰਧਾ ਵਾਲੇ ਗੁਰਮੁਖੋ, ਜਦੋਂ ਜਿਹੜੇ ਭਾਵਨਾ ਵਾਲੇ ਦੋ ਮਿਲ ਗਏ ਨਾ, ਤੁਸੀਂ ਦੇਖਿਓ ਇੱਕੋ ਦਮ ਦੋਨਾਂ ਦਾ ਕੀ, ਉਹਨਾਂ ਕੋਲ ਬੈਠਿਆਂ ਦਾ ਅੰਦਰ ਵੀ ਤਬਦੀਲ ਹੋਣ ਲੱਗ ਪੈਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਿਹਾ ਕਿ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਪੀਰ, ਮੇਰੇ ਵਾਹਿਗੁਰੂ ਜੀ ਦੀ ਕੋਈ ਗੱਲ ਸੁਣਾਵੇ, ਮੇਰੇ ਪਰਮਾਤਮਾ ਦੀ ਗੱਲ ਸੁਣਾਵੇ। ਇੱਥੇ ਭਗਤ ਜੀ ਨੇ ਕਿਹਾ ਕਿ ਜੇ ਤੇਰੇ ਅੰਦਰ ਉਹ ਬਖਸ਼ਿਸ਼ ਹੋ ਗਈ ਹੈ ਨਾ, ਤੂੰ ਇਸ ਨੂੰ ਆਪਣੀ ਜ਼ਿੰਦਗੀ ਚ ਕਮਾ ਲੈ, ਜਣੇ ਖਣੇ ਕੋਲ ਮਤ ਦੱਸੀ ਜਾ ਕੇ, ਨਾ ਗੰਢਾਂ ਖੋਲੀ। ਇਹ ਪਰਮਾਰਥ ਦੀ ਗੰਢ ਅਧਿਕਾਰੀ ਬੰਦੇ ਅੱਗੇ ਖੋਲੀ ਜਾ ਸਕਦੀ, ਅਨ ਅਧਿਕਾਰੀ ਅੱਗੇ ਨਹੀਂ। ਯਾਦ ਰੱਖਿਓ ਸਵਾਂਤੀ ਬੂੰਦ ਸਿੱਪੀ ਵਿੱਚ ਡਿੱਗ ਪਵੇਗੀ, ਅਧਿਕਾਰੀ ਹੈ ਨਾ ਸਿੱਪੀ, ਸਿੱਪੀ ਵਿੱਚ ਡਿੱਗੂਗੀ ਤੇ ਕੀਮਤੀ ਮੋਤੀ ਬਣ ਜਾਊਗੀ। ਬਦਕਿਸਮਤੀ ਨਾਲ ਜੇ ਸੱਪ ਦਾ ਮੂੰਹ ਖੁੱਲਾ ਹੋਵੇ, ਉਹਦੇ ਵੀ ਡੁੱਬ ਜਾਏ ਤੇ ਜ਼ਹਿਰ ਬਣ ਜਾਂਦੀ ਹੁੰਦੀ ਹੈ। ਇੱਥੇ ਭਗਤ ਜੀ ਨੇ ਕਿਹਾ, ਫਿਰ ਆਪਾਂ ਅਰਥ ਵਿਚਾਰ ਲਈਏ, ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ। ਹਾਂ, ਜੇ ਕੋਈ ਮਿਲਦਾ ਫਿਰ ਕਹਿ ਕੋ ਬਣ ਜਾ ਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਜੇ ਕੋਈ ਮਿਲਦਾ ਹੈ, ਮੈਂ ਸ਼ਬਦ ਵਰਤੇ ਹੈ, ਸੰਤਨ ਸਿਉ ਮੇਰੀ ਲੇਵਾ ਦੇਵੀ ਕਰ। ਜੇ ਕੋਈ ਮਿਲਦਾ ਉਹਦੇ ਨਾਲ ਸਾਂਝ ਪਾ, ਲੁਕਾ ਨਾ, ਉਹਦੇ ਕੋਲ ਸੁਣ, ਆਪਣਾ ਅੰਦਰ ਦੱਸ। ਇਹਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ, ਪਰਮਾਰਥ ਕਮਾਉਂਦਿਆਂ ਵੀ ਮਤ ਕੋਈ ਸਮਝੇ ਮੈਂ ਇਕੱਲਾ ਬਹੁਤ ਕੁਝ ਬਣ ਗਿਆ। ਕਹਿੰਦੇ ਸਿੱਖ ਤਾਂ ਦੀਵੇ ਦੀ ਤਰ੍ਹਾਂ ਸੰਗਤ ਕਰੇ, ਜਿਵੇਂ ਇੱਕ ਬਲ ਦਾ ਦੀਵਾ ਉਹਦੇ ਨੇੜੇ ਦੂਜਾ ਦੀਵਾ ਬਾਲ ਦਿਓ ਤੇ ਦੋਨਾਂ ਦੇ ਥੱਲੇ ਦਾ ਹਨੇਰਾ ਚਲਾ ਜਾਂਦਾ। ਇੱਕ ਦੀਵਾ ਚੁਗਿਰਦੇ ਚਾਨਣ ਦਿੰਦਾ ਪਰ ਥੱਲੇ ਦਾ ਹਨੇਰਾ ਥੋੜਾ ਜਾਂਦਾ, ਥੱਲੇ ਉਹਦੇ ਅੰਧਕਾਰ ਰਹਿੰਦਾ। ਤੇ ਜੇ ਦੋ ਦੀਵੇ ਇਕੱਠੇ ਹੋ ਜਾਣ ਤੇ ਦੋਨਾਂ ਦਾ ਥੱਲੇ ਦਾ ਹਨੇਰਾ ਮੁੱਕ ਜਾਂਦਾ। ਪਿਆਰਿਓ, ਇਸੇ ਤਰ੍ਹਾਂ ਪਰਮਾਰਥ ਦੀਆਂ ਜਿਹੜੀਆਂ ਗੱਲਾਂ ਨੇ, ਸਿਮਰਨ ਦੀਆਂ ਜਿਹੜੀਆਂ ਬਾਤਾਂ ਨੇ, ਜਿਹੜੀਆਂ ਰੂਹਾਨੀਅਤ ਗੱਲਾਂ ਨੇ, ਤੁਸੀਂ ਲੋਕੀ ਤਾਂ ਕਮਲਾ ਕਹਿਣਗੇ, ਸੱਚੀ ਇਹ ਪਖੰਡੀ ਹੈ ਜੀ, ਇਹ ਬਾਹਮਣ ਹੈ ਜੀ, ਜੋ ਜਿੰਨੇ ਕੁ ਉਹਨਾਂ ਦੇ ਘਰ ਸਰਟੀਫਿਕੇਟ ਨੇ ਸਾਰੇ ਦੇ ਜਾਣਗੇ। ਬਾਬਾ ਜੀ ਨੂੰ ਦਿੱਤੇ ਨੀ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਕਿਉਂ ਮਸਕੀਨ ਸਾਹਿਬ ਦੀ ਇਹ ਗੱਲ ਤੁਹਾਨੂੰ ਪਤਾ ਨੀ, ਸਾਨੂੰ ਉਸੇ ਬੋਲੇ ਸਨ ਥੱਲੇ ਗੁਰਦੁਆਰੇ, ਮੈਨੂੰ ਭੁੱਲਦਾ ਨੀ, ਅਜੇ ਵਾਹਿਗੁਰੂ ਦੀ ਕਿਰਪਾ ਹੈ। ਉਹਨੇ ਗੱਲ ਕਹੀ ਸੀ, ਚਾਹੇ ਝਾਰ ਚੁੱਕ ਬੈਠੇ ਹੋਣਗੇ ਜਿੰਨਾ ਕਥਾ ਸੁਣੀ ਹੋਣੀ ਸੀ, 97-98 ਦੀ ਗੱਲ ਹੈ। ਮਸਕੀਨ ਸਾਹਿਬ ਦੀ ਇਹ ਗੱਲ ਤੁਹਾਨੂੰ ਪਤਾ ਨੀ, ਸਾਨੂੰ ਉਸੇ ਬੋਲੇ ਸਨ ਥੱਲੇ ਗੁਰਦੁਆਰੇ, ਮੈਨੂੰ ਭੁੱਲਦਾ ਨੀ, ਅਜੇ ਵਾਹਿਗੁਰੂ ਦੀ ਕਿਰਪਾ ਹੈ। ਉਹਨੇ ਗੱਲ ਕਹੀ ਸੀ, ਚਾਹੇ ਝਾਰ ਚੁੱਕ ਬੈਠੇ ਹੋਣਗੇ ਜਿੰਨਾ ਕਥਾ ਸੁਣੀ ਹੋਣੀ ਸੀ, 97-98 ਦੀ ਗੱਲ ਹੈ। ਉਹ ਕਹਿੰਦੇ ਸਨ ਪਾਗਲ ਦੁਨੀਆਂ ਚ ਦੋ ਨੇ, ਇੱਕ ਜਿਹੜੇ ਦਿਮਾਗੀ ਤੌਰ ਤੇ ਕਮਲੇ ਹੋ ਜਾਂਦੇ ਆ, ਮੈਂਟਲੀ ਅਪਸੈਟ ਹੋ ਗਿਆ ਨਾ ਪਾਗਲ, ਇੱਕ ਕਹਿੰਦੇ ਬੰਦਗੀ ਵਾਲੇ। ਉਦਾਹਰਨ ਕੀ ਦਿੱਤੀ, ਉਹਨਾਂ ਕਿਹਾ ਵੀ ਜਿਹੜਾ ਇਬਾਦਤ ਵਾਲਾ ਉਹ ਗੱਲ ਇੰਨੀ ਉੱਚੀ ਕਰਦਾ ਲੋਕਾਂ ਦੇ ਸਿਰ ਤੋਂ ਲੰਘ ਜਾਂਦੀ ਹੈ, ਸਮਝ ਕੋਈ ਨੀ ਪੈਂਦੀ। ਤੇ ਮੈਂ ਉਹਨਾਂ ਦਾ ਨਾਂ ਜ਼ਰੂਰ ਲੈਂਦਾ ਹੁੰਦਾ, ਵੈਸੇ ਮੇਰਾ ਇੱਕ ਸੁਭਾਅ ਹੈ ਜੀ, ਮੈਂ ਇੱਕ ਸਤਰ ਵੀ ਕਿਸ ਤੋਂ ਪੜ੍ਹੀ ਹੋਵੇ ਨਾ ਮੈਂ ਉਹਦਾ ਵੀ ਜ਼ਿਕਰ ਕਰਨਾ, ਕਿਉਂਕਿ ਕਿਸੇ ਦਾ ਨਾਂ ਲੁਕਾ ਕੇ ਆਪਣੇ ਨਾਂ ਥੱਲੇ ਗੱਲਾਂ ਕਰਨੀਆਂ ਇਹ ਵੀ ਚੋਰੀ ਹੁੰਦੀ ਹੈ, ਖਿਆਲ ਤਾਂ ਉਹਨਾਂ ਦਾ ਹੈ ਨਾ। ਉਹ ਕਹਿੰਦੇ ਨੇ ਉੱਤੋਂ ਸਿਆਣਾ ਬੰਦਾ ਇੰਨੀ ਉੱਚੀ ਗੱਲ ਕਰਦਾ ਲੋਕਾਂ ਦੇ ਸਿਰ ਤੋਂ ਲੰਘ ਜਾਂਦੀ, ਨਹੀਂ ਸਮਝ ਪੈਂਦੀ, ਕਹਿੰਦੇ ਕਮਲਾ, ਤੇ ਕਮਲਾ ਬੰਦਾ ਇੰਨੀ ਨੀਵੀਂ ਗੱਲ ਕਰਦਾ ਪੈਰਾਂ ਥੱਲੋਂ ਲੰਘ ਜਾਂਦੀ, ਸਮਝ ਕੋਈ ਨੀ ਪੈਂਦੀ, ਉਹ ਨੀ ਕਹਿੰਦੇ ਕਮਲਾ। ਅਸਲੀਅਤ ਇਹ ਮੈਂ ਆਪ ਨੂੰ ਬੇਨਤੀ ਕਰਾਂਗਾ, ਬਾਬਾ ਜੀ ਨੂੰ ਨਹੀਂ ਕਿਹਾ ਕੋਈ ਆਖੇ ਭੂਤਨਾ, ਕੋ ਕਹੇ ਬਿਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਹੋ ਹਰ ਬਿਨ ਔਰ ਨਾ ਜਾਨਾ। ਮੈਂ ਸਿਰਫ ਬੇਨਤੀ ਕਰਾਂਗਾ ਜੀ, ਭਗਤ ਜੀ ਕਹਿੰਦੇ ਨੇ ਜੇ ਤੂੰ ਸਿਮਰਨ ਕਰ ਰਿਹਾ, ਬਾਣੀ ਪੜ ਰਿਹਾ, ਇਉਂ ਇਉਂ ਲੈ ਲੋ ਨਾਮ ਜਪ ਰਿਹਾ, ਤੈਨੂੰ ਰੂਹਾਨੀਅਤ ਦੀ ਕੋਈ ਚੀਜ਼ ਮਿਲ ਗਈ ਏ, ਜਣੇ ਖਣੇ ਨਾਲ ਸਾਂਝੀ ਨਾ ਕਰ, ਕਿਉਂਕਿ ਇੱਥੇ ਗਾਹਕ ਕੋਈ ਨੀ, ਇੱਥੇ ਬਾਜ਼ਾਰ ਕੋਈ ਨੀ, ਇੱਥੇ ਮੁੱਲ ਪਾਉਣ ਵਾਲੇ ਕੋਈ ਨੀ। ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ, ਅੱਗੇ ਜੀ ਨਾ ਨਹੀਂ ਪੱਟਣ, ਨਹੀਂ ਸ਼ਹਿਰ ਸਤ ਸੰਗਤ ਰੂਪੀ, ਨਹੀਂ ਪਾਰਖੂ, ਕੋਈ ਨੀ ਸਾਧੂ ਜਨ ਪਰਖ ਕਰਨ ਵਾਲਾ, ਕਿਉਂਕਿ ਏਦੂ ਉੱਚੀ ਅਵਸਥਾ ਹੋਵੇਗੀ ਤੇ ਪਰਖ ਕਰੇਗਾ ਨਾ, ਨਹੀਂ ਪੱਟਣ, ਨਹੀਂ ਪਾਰਖੂ, ਅੱਗੇ ਕਹਿੰਦੇ ਨਹੀਂ ਗਾਹਕ, ਕੋਈ ਜਗਿਆਸੂ ਨਹੀਂ, ਨਹੀਂ ਮੋਲ, ਸ਼ਰਧਾ ਦੇ ਰੂਪ ਵਿੱਚ ਆਪਣਾ ਆਪ ਭੇਟ ਕਰਕੇ ਇਹ ਵਸਤੂ ਵਿਹਾਜਣ ਵਾਲਾ ਕੋਈ ਨਹੀਂ। ਇਹ ਸਿਰਫ ਉਹਨਾਂ ਲਈ ਜੀ ਜਿਹੜੇ ਸੱਚਮੁੱਚ ਪਰਮਾਰਥ ਕਮਾ ਰਹੇ ਆ। ਕਿਉਂ? ਕਿਉਂਕਿ ਜਣੇ ਖਣੇ ਕੋਲ ਗੱਲ ਕੀਤੀਆਂ, ਇਸ ਕਰਕੇ ਸਤਿਗੁਰਾਂ ਨੇ ਇੱਕ ਸ਼ਬਦ ਕਿਹਾ, ਮਸਟ ਕਰੂੰ ਮੂਰਖ ਜਗ ਕਹੀਆ। ਗੁਰੂ ਨਾਨਕ ਸਾਹਿਬ ਕਹਿੰਦੇ ਜੋ ਚੁੱਪ ਕਰਨਾ ਤੇ ਮੂਰਖ ਕਹਿੰਦੇ ਆ, ਅਦਕ ਬਕੂੰ ਤੇਰੀ ਲਿਵ ਰਹੀ ਆ, ਜੇ ਜ਼ਿਆਦਾ ਬੋਲਾਂਗਾ ਅੰਦਰ ਲਿਵ ਚ ਫਰਕ ਪਏਗਾ। ਸੰਗਤ ਜੀ, ਕੱਲ ਨੂੰ ਆਪਾਂ ਅਗਲਾ ਸਲੋਕ ਹੈ, ਕਬੀਰ ਤਾਂ ਸਿਓ ਪ੍ਰੀਤ ਕਰ ਜਾਕੋ ਠਾਕੁਰ ਰਾਮ, ਪੰਡਿਤ ਰਾਜੇ ਭੂਪਤੀ ਆਵੇ ਕੌਣੇ ਕਾਮ, ਕਬੀਰ ਪ੍ਰੀਤ ਏਕ ਸੋ ਕੀਏ ਆਨ ਦੁਬਦਾ ਜਾਏ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੰਡਾਏ। ਇਹਦੀ ਕੱਲ ਆਪਾਂ ਵਿਚਾਰ ਕਰਾਂਗੇ ਜੀ, ਕਿਉਂਕਿ ਵਿਰੋਧੀ ਬੜਾ ਇਹ ਕੇਸਾਂ ਬਾਰੇ ਫਿਰ ਜਦੋਂ ਗੱਲ ਚੱਲਦੀ ਕਹਿੰਦੇ, ਪਰ ਜਿੰਨੀ ਕੋਈ ਦਾਤਾ ਸੋਝੀ ਰਹੇਗਾ। ਅਗਲੇ ਸਲੋਕ ਜ਼ਰੂਰ ਪੜ੍ਹ ਕੇ ਆਇਓ ਜਿੰਨੇ ਤੁਸੀਂ ਆਇਓ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਸਮਾਂ ਕੱਢ ਕੇ ਆਇਓ। ਬਜ਼ੁਰਗਾਂ ਨੇ ਸਰਦਾਰ ਰਜਿੰਦਰ ਸਿੰਘ ਉਹਨਾਂ ਨੇ ਕਹਿ ਵੀ ਦਿੱਤਾ ਤੇ ਘਰਾਂ ਤੱਕ ਗੱਲ ਜਾਂਦੀ ਵੀ। ਮੈਂ ਉਂਝ ਬੈਣੀਵਾਲ ਸਾਹਿਬ ਜਿਹੜੇ ਸਾਰੀ ਕਮੇਟੀ ਤੇ, ਯਾਦ ਰੱਖਿਓ ਤੁਸੀਂ ਇੱਕ ਜਣਾ ਵੀ ਨਾ ਹੋ ਗਿਆ ਮੈਂ ਫਿਰ ਵੀ ਆਉਂਦੇ ਰਹਿਣਾ, ਕਿਉਂਕਿ ਮੈਂ ਕਿਸੇ ਦੇ ਪਰਉਪਕਾਰ ਨੂੰ ਛੇਤੀ ਭੁਲਾਉਂਦਾ ਨਹੀਂ। ਨਵਨੀਤ ਸਿੰਘ ਬੈਠਿਆ, ਮੈਂ ਸੁਖਪਾਲ ਸਿੰਘ ਮੰਗਲ, ਸਾਰੇ ਤੁਸੀਂ ਸ਼ੁਰੂ ਤੋਂ ਬੈਠੇ ਹੋ। ਆਮ ਤੌਰ ਤੇ ਮੈਨੂੰ ਅੱਜ 27-28 ਸਾਲ ਹੋ ਚੱਲੇ ਆ, ਜਿਹੜੇ ਬੱਚੇ ਉਹਦਾ ਜਿਨ੍ਹਾਂ ਬੱਚਿਆਂ ਦੇ ਨਾਂ ਰੱਖੇ ਸਨ ਉਹ ਵਿਆਹੇ ਗਏ, ਉਹਨਾਂ ਦੇ ਅਗਲਾ ਵੀ ਬੱਚੇ ਹੋ ਗਏ ਆ, ਇੰਨਾ ਸਮਾਂ ਹੋ ਗਿਆ। ਪਰ ਮੈਂ ਤਾਂ ਆਉਂਦੇ ਰਹਿਣਾ, ਤੁਸੀਂ ਕਿਰਪਾ ਕਰਿਓ। ਇਸ ਸਟੇਜ ਨੇ, ਇਸ ਸੰਗਤ ਨੇ ਮੈਨੂੰ ਬਹੁਤ ਪਿਆਰ ਦਿੱਤਾ, ਬਹੁਤ ਮੁਹੱਬਤ ਕੀਤੀ। ਇਹ ਨਹੀਂ ਕਿ ਮੈਂ ਇਕੱਲੇ ਪੇਪਰ ਇੱਥੋਂ ਬਣੇ, ਜੋ ਪਿਆਰ ਇਹਨਾਂ ਦਿੱਤਾ, ਮੈਂ ਉਦਣ ਵੀ ਕਿਹਾ ਬੀਬੀ ਜੀ ਦੇ ਭੋਗ ਵਿੱਚ ਜਦੋਂ ਭੈਣ ਜੀ ਨੇ ਸਮਾਗਮ ਰੱਖਿਆ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਸ਼ੁੱਕਰਵਾਰ ਤੱਕ ਤੁਹਾਡੇ ਕੋਲ ਹਾਂ, ਆਇਓ, ਸ਼ਲੋਕ ਜ਼ਰੂਰ ਅੱਗੇ ਪੜ੍ਹੀ ਜਾਇਓ, ਆਪਾਂ ਯਤਨ ਕਰਨਾ, ਮੈਂ ਤੁਹਾਡੇ ਤੋਂ ਕੁਝ ਸਿੱਖਾਂਗਾ ਤੇ ਜੋ ਗੁਰੂ ਜੀ ਮੈਨੂੰ ਦੱਸਦੇ ਨੇ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਆਓ ਹੁਣ ਥੋੜ੍ਹਾ ਨਾਮ ਜਪ ਲਈਏ ਜੀ। ਹਾਂਜੀ, ਇਹ ਵੈਸੇ ਤਾਂ ਘੰਟਾ ਪ੍ਰੋਗਰਾਮ ਹੁੰਦਾ ਜੀ, ਤੇ ਤੁਸੀਂ ਕਿਰਪਾ ਕਰੋ ਸਾਰੇ ਬੋਲਿਓ। ਜੇ ਸੰਗਤ ਜ਼ਿਆਦਾ ਹੁੰਦੀ ਫਿਰ ਦੋ ਹਿੱਸਿਆਂ 'ਚ ਬੋਲਣਾ ਸੀ ਜੀ, ਅਤੇ ਸਵਾਇਓ ਅਤੇ ਕਿਰਪਾ ਕਰਿਓ। ਉਂ ਜਿਵੇਂ ਮਹਾਰਾਜ ਦੀ ਕਿਰਪਾ ਹਾਲ ਹੀ ਬਹੁਤ ਵੱਡਾ ਨਾ ਜੀ, ਅਤੇ ਸਾਰੇ ਬੋਲਿਓ ਪਲੀਜ਼। ਅਸਲੀ ਗੱਲ ਇਹ ਜੇ, ਬਾਕੀ ਤਾਂ ਸਭ ਗੱਲਾਂ ਨੌਲੇਜ ਹੈ ਨਾ ਜੀ, ਅਸਲੀ ਨਾਮ ਹੈ। ਸਾਰੇ ਕਿਰਪਾ ਕਰੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ।